ਬੜੀ ਡਿਟੇਲ ਚ ਉਹਨਾਂ ਨੇ ਸਾਰਾ ਕੰਮ ਕੀਤਾ, ਰਿਸਰਚ ਕੀਤੀ ਇੰਡੀਆ ਦੇ ਵਿੱਚ, ਔਰ ਫਿਰ ਇੱਥੇ ਕੈਨੇਡਾ ਸਰੀ ਵੀ ਗਏ, ਉੱਥੇ ਵੀ ਜਾ ਕੇ ਸਭ ਲੋਕਾਂ ਨੂੰ ਮਿਲੇ। ਸੋ ਇਹ ਸਾਰੀ ਰਿਪੋਰਟ ਤੁਸੀਂ ਖੁਦ ਪੜ੍ਹ ਸਕਦੇ ਹੋ। ਹੁਣ ਰਿਪੋਰਟ ਜਿਹੜੀ ਉਹਨਾਂ ਨੇ ਛਾਪ ਦਿੱਤੀ, ਉਹਨਾਂ ਨੇ ਕੀ ਕਿਹਾ ਰਿਪੋਰਟ ਚ ਕਿ ਹਰਦੀਪ ਸਿੰਘ ਨਿੱਜਰ ਸਾਹਿਬ ਚੰਗੇ ਨੇ ਮਾੜੇ ਨੇ ਉਹਦੇ ਤੇ, ਉਹ ਤੁਸੀਂ ਖੁਦ ਹੀ ਫੈਸਲਾ ਕਰ ਸਕਦੇ ਹੋ, ਪੜ੍ਹ ਲੈਣਾ ਉਹ ਸਾਰੀ ਰਿਪੋਰਟ ਗਲੋਬਲ ਮੇਲ ਕੀ ਕਹਿ ਰਿਹਾ। ਅੱਛਾ, ਇਸ ਦਰਮਿਆਨ ਜਿੱਥੇ ਗਲੋਬਲ ਮੇਲ ਇਹ ਸਾਰੀ ਗੱਲ ਕਰ ਰਿਹਾ, ਰਿਪੋਰਟ ਛਾਪ ਰਿਹਾ, ਸੋ ਇਹਦੇ ਉੱਤੇ ਅਸੀਂ ਦੱਸ ਦਈਏ ਕਿ ਸਵਾਲ ਖੜੇ ਕੀਤੇ ਜਾ ਰਹੇ ਨੇ ਗਲੋਬਲ ਮੇਲ ਦੀ ਇਸ ਰਿਪੋਰਟ ਦੇ ਬਾਰੇ। ਸੋ ਗਲੋਬਲ ਮੇਲ ਦੀ ਰਿਪੋਰਟ ਜਿਹੜੀ ਹੈ ਜੀ, ਉਹ ਕਹਿ ਰਹੇ ਨੇ ਕਿ ਜੀ ਇਨਐਕੂਰੇਟ ਹੈ, ਸਹੀ ਨਹੀਂ ਹੈ, ਗਲਤ ਹੈ ਰਿਪੋਰਟ ਸਾਰੀ, ਠੀਕ ਹੈ ਜੀ, ਸਾਰੀ ਨਹੀਂ ਮਤਲਬ ਕੁਛ ਸੈਕਸ਼ਨ ਉਹ ਕਹਿੰਦੇ ਜੀ ਇਹਦੇ ਗਲਤ ਹੈ। ਸੋ ਇਹਦੇ ਵਿੱਚ ਮੈਂ ਦੱਸਵਾਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਵਾਲ ਨੇ, ਉਹਨਾਂ ਦਾ ਕਹਿਣਾ ਕਿ ਮਿਸ ਕਰੈਕਟਰਾਈਜੇਸ਼ਨ ਹੈ, ਰਿਪੋਰਟ ਗਲਤ ਹੈ ਔਰ ਇਹਦੇ ਤੇ ਫੈਕਚੁਅਲੀ ਠੀਕ ਨਹੀਂ ਹੈ, ਠੀਕ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਫਰੇਮਿੰਗ ਪ੍ਰੋਬਲਮੈਟਿਕ ਫਰੇਮਿੰਗ ਹੈ, ਜਿਸ ਤਰ੍ਹਾਂ ਆਰਥੋਡਾਕਸ ਵਰਸਿਸ ਮੋਡਰੇਟ ਸਿੱਖਸ, ਫਿਰ ਖਾਲਸੇ ਦੀ ਉਹ ਕਹਿੰਦੇ ਜੀ ਮਿਸ ਰਿਪ੍ਰੈਜੈਂਟੇਸ਼ਨ ਹੈ, ਫਿਰ ਪਬਲਿਕ ਸੇਫਟੀ ਰਿਪੋਰਟ ਦਾ ਵੀ ਇਹਦੇ ਚ ਜ਼ਿਕਰ ਹੈ। ਮੈਂ ਤੁਹਾਨੂੰ ਵੀ ਦੱਸ ਦਵਾਂ ਕਿ 2018 ਚ ਜੇ ਤੁਹਾਨੂੰ ਯਾਦ ਹੋਵੇ ਤੇ 2018 ਦੇ ਵਿੱਚ ਪਬਲਿਕ ਸੇਫਟੀ ਰਿਪੋਰਟ ਜਿਹੜੀ ਕੈਨੇਡਾ ਦੀ ਫੈਡਰਲ ਸਰਕਾਰ ਨੇ ਤਿਆਰ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਨਾਮ ਵੀ ਪਾਤਾ ਸੀ, ਸਿੱਖ ਸ਼ੀਆ ਤੇ ਸੁੰਨੀ ਦੇ ਨਾਮ ਮੈਂਸ਼ਨ ਕਰਤੇ ਸੀ। ਔਰ ਤੁਹਾਨੂੰ ਯਾਦ ਹੋਵੇ ਤੇ ਇਸ ਮਾਮਲੇ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਵੀ ਆਵਾਜ਼ ਉਠਾਈ ਗਈ ਸੀਗੀ, ਔਰ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੈ ਕੈਨ ਵੀ ਟੇਕ ਪ੍ਰਾਈਡ ਇਨ ਦਿਸ ਥਿੰਗ, ਕਿ ਅਸੀਂ ਉਸ ਵੇਲੇ ਕੱਲੇ ਸਿੱਖਾਂ ਲਈ ਨਹੀਂ ਜੀ ਔਰ ਕੱਲੇ ਸ਼ੀਆ ਔਰ ਸੁੰਨੀ ਲਈ ਨਹੀਂ, ਸਾਡੀ ਆਵਾਜ਼ ਬੁਲੰਦ ਸੀਗੀ ਔਰ ਬਹੁਤ ਅੱਗੇ ਵੱਧ ਕੇ ਅਸੀਂ ਆਵਾਜ਼, ਉਹ ਹਲੇ ਬਹੁਤ ਘੱਟ ਲੋਕਾਂ ਨੇ ਆਵਾਜ਼ ਉਠਾਈ ਸੀ। ਅਸੀਂ ਕਹਿਤਾ ਸੀ ਕਿ ਸਿੱਖ ਸ਼ੀਆ ਤੇ ਸੁੰਨੀ ਇਹ ਵਰਡ ਨਹੀਂ ਆਉਣੇ ਚਾਹੀਦੇ, ਤੁਸੀਂ ਜਥੇਬੰਦੀ ਨੂੰ ਜ਼ਰੂਰ ਸਵਾਲ ਕਰੋ। ਤੇ ਬਾਅਦ ਦੇ ਵਿੱਚ ਫਿਰ ਜਦੋਂ ਉਸ ਵੇਲੇ ਦੇ ਪਬਲਿਕ ਸੇਫਟੀ ਮਿਨਿਸਟਰ ਰੈਲਫ ਗੁੱਡੇ ਸਾਹਿਬ, ਉਹਨਾਂ ਨੇ ਸਾਨੂੰ ਵਾਈ ਮੀਡੀਆ ਨੂੰ ਐਕਸਕਲੂਸਿਵ ਇੰਟਰਵਿਊ ਵੀ ਦਿੱਤਾ ਔਰ ਵਾਅਦਾ ਕੀਤਾ ਸਾਡੇ ਨਾਲ ਕਿ ਅਸੀਂ ਇਹ ਸਿੱਖ ਸ਼ੀਆ ਤੇ ਸੁੰਨੀ ਵਰਡ ਹਟਾ ਦਿਆਂਗੇ, ਉਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਔਰ ਹਟਾ ਵੀ ਦਿੱਤਾ ਉਹਨਾਂ ਨੇ ਸਿੱਖ ਸ਼ੀਆ ਤੇ ਸੁੰਨੀ। ਬਟ ਹਾਂ, ਇਹ ਕਹਿ ਦਿੱਤਾ ਕਿ ਉਹਨਾਂ ਨੇ ਫਿਰ ਵਰਡਿੰਗ ਚੇਂਜ ਕਰ ਦਿੱਤੀ ਸੀ ਪਬਲਿਕ ਸੇਫਟੀ ਰਿਪੋਰਟ ਚ, ਔਰ ਉਹਦੇ ਚ ਇਹ ਕਹਿ ਦਿੱਤਾ ਵੀ ਜਿਹੜੇ ਇੱਕ ਵੱਖਰੀ ਸਟੇਟ ਇੰਡੀਆ ਚ ਬਣਾਉਣਾ ਚਾਹੁੰਦੇ ਨੇ, ਯਾਨੀ ਕਿ ਉਹਨਾਂ ਦਾ ਇਸ਼ਾਰਾ ਸੀ ਕਿ ਜਿਹੜੇ ਖਾਲਿਸਤਾਨ ਉੱਥੇ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਵਿੱਚੋਂ ਕੁਝ ਲੋਕਾਂ ਤੋਂ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਵੀ ਖਤਰਾ ਹੈ। ਸੋ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਜਿਹੜੀ ਰਿਪੋਰਟ ਇਹ ਗਲੋਬਲ ਮੇਲ ਦੀ ਦਿੱਤੀ ਗਈ, ਉਹ ਕਹਿੰਦੇ ਜੀ ਇਹ ਗਲਤ ਹੈ ਰਿਪੋਰਟ ਇਹ ਗਲੋਬਲ ਮੇਲ ਦੀ। ਸੋ ਇੱਕ ਤਰਫ ਤੇ ਇਹ ਸਾਰਾ ਮਾਮਲਾ ਚੱਲ ਰਿਹਾ, ਹਰਦੀਪ ਨਿੱਜਰ ਔਰ ਇਹ ਸਾਰਾ ਕੁਝ ਚੱਲ ਰਿਹਾ। ਅੱਛਾ, ਇਸ ਦਰਮਿਆਨ ਜਦੋਂ ਇਹ ਸਾਰਾ ਕੁਝ ਚੱਲ ਹੀ ਰਿਹਾ ਹੈਗਾ, ਤੋ ਇਸ ਦਰਮਿਆਨ ਗਲੋਬਲ ਮੇਲ ਨੇ ਸਾਡੇ ਹਰਜੀਤ ਸੱਜਣ ਸਾਹਿਬ, ਜਿਹੜੇ ਸਾਡੇ ਕੈਬਨਿਟ ਮੰਤਰੀ ਸਾਹਿਬ ਨੇ, ਉਹਨਾਂ ਦੇ ਬਾਰੇ ਵੀ ਉਹਨਾਂ ਨੇ ਰਿਪੋਰਟ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਉਹਦੇ ਵਿੱਚ ਇੱਕ ਤੇ ਉਹਨਾਂ ਨੇ ਰਿਪੋਰਟ ਛਾਪ ਦਿੱਤੀ ਕਿ ਜਿਹੜੇ ਹਰਜੀਤ ਸੱਜਣ ਸਾਹਿਬ ਨੇ ਜਦੋਂ ਡਿਫੈਂਸ ਮਿਨਿਸਟਰ ਸੀਗੇ, ਉਦੋਂ ਜੇ ਤੁਹਾਨੂੰ ਯਾਦ ਹੋਏ ਕਿ ਜਦੋਂ ਅਮਰੀਕਾ ਛੱਡ ਕੇ ਜਾ ਰਿਹਾ ਸੀਗਾ ਅਫਗਾਨਿਸਤਾਨ, ਤੇ ਉਸ ਸਮੇਂ ਹਰੇਕ ਕੰਟਰੀ ਨੇ ਆਪਣਾ ਜੋ ਵੀ ਜਿਨ੍ਹਾਂ ਦੇ ਕੋਲ ਲੋਕ ਉੱਥੇ ਬਚੇ ਸੀਗੇ, ਉੱਥੋਂ ਆਪਣੇ ਬੰਦੇ ਇਵੈਕੂਏਟ ਕਰ ਰਹੇ ਸੀਗੇ। ਸੋ ਇਸ ਦਰਮਿਆਨ ਕੈਨੇਡਾ ਵੀ ਉੱਥੇ ਪਹੁੰਚਿਆ ਸੀਗਾ, ਅਸੀਂ ਵੀ ਆਪਣੇ ਬੰਦੇ ਉੱਥੋਂ ਇਵੈਕੂਏਟ ਕਰ ਰਹੇ ਸੀਗੇ। ਸੋ ਇਸ ਦਰਮਿਆਨ ਗਲੋਬਲ ਮੇਲ ਨੇ ਖ਼ਬਰ ਛਾਪ ਦਿੱਤੀ ਕਿ ਜੀ ਹਰਜੀਤ ਸਿੰਘ ਸੱਜਣ ਸਾਹਿਬ ਨੇ ਸਿੱਖਾਂ ਨੂੰ ਫੇਵਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਉੱਥੋਂ ਅਫਗਾਨਿਸਤਾਨ ਤੋਂ ਕਿ ਉੱਥੋਂ ਆਪਣੇ ਜੀ ਜਿਹੜੇ ਸਿੱਖ ਨੇ ਜੀ ਅਫਗਾਨੀ ਸਿੱਖ ਨੇ ਉਹਨਾਂ ਨੂੰ ਪਹਿਲਾਂ ਉੱਥੋਂ ਬਾਹਰ ਕੱਢ ਲਓ। ਤੇ ਹਰਜੀਤ ਸੱਜਣ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਤੇ, ਉਹਨਾਂ ਨੇ ਕਿਹਾ ਹਾਂ ਮੈਂ ਇਹਨੂੰ ਐਡਰੈਸ ਕਰਦਾ, ਅਸੀਂ ਤੁਹਾਨੂੰ ਸੁਣਾ ਵੀ ਦਿੱਤੀ ਸੀਗੀ ਸਾਰੀ ਪ੍ਰੈਸ ਕਾਨਫਰੰਸ ਤੁਹਾਨੂੰ ਸੁਣਾਈ ਸੀਗੀ ਪਹਿਲਾਂ ਵੀ, ਅੱਗੇ ਚੱਲ ਕੇ ਚੈਨਲ ਵਾਈਜ਼ ਤੇ ਜਦ ਅਸੀਂ ਰਿਪੋਰਟ ਤਿਆਰ ਕਰਾਂਗੇ ਨਾ ਉਹ ਸਾਰੀ ਪ੍ਰੈਸ ਕਾਨਫਰੰਸ ਤੁਹਾਨੂੰ ਦਿਖਾ ਦਿਆਂਗੇ, ਤੁਸੀਂ ਦੇਖ ਲੈਣਾ ਵੀਡੀਓ ਸਾਰਾ। ਉਹਦੇ ਚ ਹਰਜੀਤ ਸੱਜਣ ਸਾਹਿਬ ਕਹਿ ਰਹੇ ਨੇ ਕਿ ਜੋ ਇਹ ਗਲੋਬਲ ਮੇਲ ਨੇ ਰਿਪੋਰਟ ਛਾਪੀ ਹੈ, ਇਹ ਜਿਹੜੀ ਖ਼ਬਰ ਛਾਪੀ ਹੈ, ਉਹਨਾਂ ਨੇ ਵਰਡ BS ਯੂਜ਼ ਕੀਤਾ ਕਿ BS ਹੈ ਜੀ ਪੂਰੀ ਦੀ ਪੂਰੀ ਰਿਪੋਰਟ, ਔਰ ਬੜੇ ਜ਼ਾਹਿਰ ਜੀ ਗੱਲ ਹੈ ਬੜੇ ਅਪਸੈਟ ਨਜ਼ਰ ਆਏ, ਨਾਰਾਜ਼ ਨਜ਼ਰ ਆਏ ਕਿ ਕੀ ਗਲੋਬਲ ਮੇਲ ਨੇ ਗਲਤ ਜੀ ਰਿਪੋਰਟ ਛਾਪ ਦਿੱਤੀ ਹੈ। ਉਹ ਕਹਿੰਦੇ ਐਸੀ ਕੋਈ ਗੱਲ ਨਹੀਂ ਹੈ, ਮੈਂ ਉਹਨਾਂ ਨੂੰ ਕਿਹਾ ਸੀਗਾ ਠੀਕ ਹੈ ਵੀ ਜੇ ਤੁਸੀਂ ਆਪਣੇ ਹਿਸਾਬ ਦੇ ਨਾਲ ਜੋ ਪ੍ਰੋਪਰ ਪ੍ਰੋਸੀਜਰ ਹੈ, ਪ੍ਰੋਪਰ ਪ੍ਰੋਸੀਜਰ ਨੂੰ, ਪ੍ਰੋਪਰ ਪ੍ਰੋਟੋਕਾਲ ਨੂੰ ਫੋਲੋ ਕਰੋ, ਹਾਂ ਉੱਥੇ ਸਾਡੇ ਕੈਨੇਡੀਅਨ ਸਿੱਖ ਹੈ ਉਹ ਵੀ ਦੇਖ ਲੈਣਾ ਤੁਸੀਂ, ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਮੈਂ ਕੋਈ ਆਰਡਰ ਨਹੀਂ ਜਾਰੀ ਕੀਤੇ ਸੀ। ਹੁਣ ਉੱਥੇ ਜਿਹੜੇ ਗਲੋਬਲ ਮੇਲ ਰਿਪੋਰਟ ਛਾਪ ਰਹੀ ਉਹ ਕਹਿੰਦੇ ਜੇ ਸਾਨੂੰ ਡਿਫੈਂਸ ਮਿਨਿਸਟਰ ਕੁਝ ਕਹੇਗਾ ਸਾਡੇ ਲਈ ਤੇ ਆਰਡਰ ਹੀ ਹੈ, ਠੀਕ ਹੈ। ਸੋ ਉਹ ਆਪਣੀ ਗੱਲ ਉੱਧਰ ਕਰੀ ਜਾ ਰਹੇ ਨੇ, ਪਰ ਇਹਨਾਂ ਨੇ ਕਿਹਾ ਕਿ ਨਹੀਂ ਕੋਈ ਐਸੀ ਆਊਟ ਆਫ ਦ ਵੇ ਜਾ ਕੇ ਕੋਈ ਕਿਸੇ ਨੂੰ ਫੇਵਰ ਨਹੀਂ ਕੀਤਾ ਗਿਆ। ਸੋ ਇਹ ਉਹਨਾਂ ਨੇ ਹਰਜੀਤ ਸੱਜਣ ਸਾਹਿਬ ਨੇ ਕਹਿ ਦਿੱਤਾ। ਇਸ ਦਰਮਿਆਨ ਉਹਨਾਂ ਨੇ ਗਲੋਬਲ ਮੇਲ ਇੱਕ ਹੋਰ ਖ਼ਬਰ ਛਾਪ ਦਿੱਤੀ, ਇੱਕ ਹੋਰ ਰਿਪੋਰਟ ਛਾਪ ਦਿੱਤੀ। ਗਲੋਬਲ ਮੇਲ ਕਹਿੰਦਾ ਹੈ ਕਿ ਜੀ ਇੱਕ ਜਿਹੜਾ ਸਿੱਖ ਚੈਰਿਟੀ ਸੀਗੀ, ਉਹ ਜਿਹੜੀ ਇੱਕ ਸਿੱਖ ਚੈਰਿਟੀ ਸੀਗੀ, ਉਹਨਾਂ ਨੇ ਇਹਨਾਂ ਨੂੰ ਹਰਜੀਤ ਸੱਜਣ ਸਾਹਿਬ ਨੂੰ ਡੋਨੇਸ਼ਨ ਵੀ ਦਿੱਤੀਆਂ ਸੀ ਉਹਨਾਂ ਦੇ ਡਾਇਰੈਕਟਰਸ ਨੇ ਜਦੋਂ ਇਹਨਾਂ ਦੀ ਇਲੈਕਸ਼ਨ ਕੈਂਪੇਨ ਸੀਗੀ। ਉਹ ਜਿਹੜੇ ਫਿਰ ਸਿੱਖ ਚੈਰਿਟੀ ਦੇ ਡਾਇਰੈਕਟਰਸ ਨੇ ਉਹ ਕਹਿੰਦੇ ਵੀ ਜਿਹੜਾ ਡੋਨੇਸ਼ਨ ਦੇਣ ਦਾ ਮਾਮਲਾ ਹੈ, ਵੀ ਅਸੀਂ ਇੱਕ ਹਾਂ ਅਫਗਾਨ ਸਿੱਖਾਂ ਨੂੰ ਇੱਥੇ ਕੈਨੇਡਾ ਲੈ ਕੇ ਆਉਣਾ। ਅੱਛਾ, ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਕਿ ਹਰਜੀਤ ਸੱਜਣ ਸਾਹਿਬ ਨੇ ਕਿਹਾ ਕਿ ਇਕੱਲੇ ਅਫਗਾਨ ਸਿੱਖ ਨਹੀਂ, ਉੱਥੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਔਰ ਹਿੰਦੂ ਦੋਨੋਂ ਫਸੇ ਹੋ ਸੀਗੇ, ਅਸੀਂ ਕਿਹਾ ਵੀ ਦੇਖ ਲਓ ਉਹਨਾਂ ਨੂੰ, ਵੀ ਜੇ ਉਹ ਅਫਗਾਨ ਸਿੱਖ ਤੇ ਹਿੰਦੂ ਜਿਹੜੇ ਫਸੇ ਹੋਏ ਨੇ ਸਾਡੇ, ਜੇ ਅਸੀਂ ਉਹਨਾਂ ਨੂੰ ਇੱਥੇ ਕੈਨੇਡਾ ਲਿਆ ਸਕਦੇ ਹਾਂ। ਅੱਛਾ, ਹੁਣ ਇਸ ਮਾਮਲੇ 'ਚ ਜਿਹੜੀ ਚੈਰਿਟੀ ਹੈ ਉਹਨਾਂ ਨੇ ਵੀ, ਉਹਨਾਂ ਦੇ ਡਾਇਰੈਕਟਰਸ ਨੇ ਵੀ ਕਹਿਤਾ ਕਿ ਗਲੋਬਲ ਮੇਲ ਕਹਿ ਰਹੀ ਹੈ ਕਿ ਜੀ ਇਹਦਾ ਲਿੰਕ ਜੋੜਨਾ ਗਲਤ ਗੱਲ ਹੈ ਕਿ ਜਿਹੜੇ ਅਸੀਂ ਅਫਗਾਨ ਸਿੱਖਾਂ ਨੂੰ ਲੈ ਕੇ ਆਉਣਾ ਉਹ ਤਾਂ ਸਾਡਾ ਸਾਲਾਂ ਦਾ ਪ੍ਰੋਜੈਕਟ ਚੱਲ ਹੀ ਰਿਹਾ ਇੱਕ ਤਰਫ਼, ਉਹ ਇੱਕ ਤਰਫ਼ ਹੈ ਮਾਮਲਾ, ਤੇ ਜਿਹੜਾ ਐਜ਼ ਅ ਡਾਇਰੈਕਟਰ ਕਿਸੇ ਨੂੰ ਡੋਨੇਸ਼ਨ ਦੇ ਦੇਣਾ ਕਿਸੇ ਦੀ ਇਲੈਕਸ਼ਨ ਕੈਂਪੇਨ ਵਾਸਤੇ ਉਹ ਇੱਕ ਤਰਫ਼ ਹੈ ਮਾਮਲਾ। ਇਹਨਾਂ ਦੋਨਾਂ ਨੂੰ ਗਲੋਬਲ ਮੇਲ ਨੇ ਆਪਣੀ ਅਖਬਾਰ ਦੀ ਖ਼ਬਰ ਦੇ ਵਿੱਚ ਜੋੜ ਦਿੱਤਾ, ਇਹ ਸਰਾਸਰ ਗਲਤ ਹੈ, ਇੱਦਾਂ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ। ਸੋ ਇਹ ਦੂਸਰੀ ਤਰਫ਼ ਮਾਮਲਾ ਚੱਲ ਰਿਹਾ। ਖੈਰ, ਇਹਦੇ ਬਾਰੇ ਹੋਰ ਕਈ ਡਿਵੈਲਪਮੈਂਟਸ ਨੇ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ, ਲੇਕਿਨ ਹੋਰ ਖ਼ਬਰਾਂ ਅਸੀਂ ਦੇਵਾਂਗੇ ਹੁਣ, ਕਿਉਂਕਿ ਅਗਲੀ ਖ਼ਬਰ ਵੱਲ ਵੱਧਦੇ ਹਾਂ। ਇਹ ਫਿਰ ਹੁਣ ਬਾਅਦ ਦੇ ਵਿੱਚ ਡਿਟੇਲ ਰਿਪੋਰਟ ਚੈਨਲ ਵਾਇਜ਼ ਤੇ ਪੇਸ਼ ਕਰਾਂਗੇ ਅਸੀਂ ਤੁਹਾਡੇ ਲਈ, ਕਿਉਂਕਿ ਹੁਣ ਸਿੱਧਾ ਅਸੀਂ ਕਾਫ਼ੀ ਸਾਰੀ ਜਿਹੜੀ ਇੰਟਰਨੈਸ਼ਨਲ ਨਿਊਜ਼ ਔਰ ਕਈ ਹੋਰ ਲੋਕਲ ਨਿਊਜ਼ ਹੈ ਤੁਹਾਡੇ ਲਈ। ਰੀਅਲ ਸਟੇਟ ਦੀ ਰਿਪੋਰਟ ਵੀ ਅਸੀਂ ਪੇਸ਼ ਕਰਨੀ ਹੈ, ਜਿਹਦੇ ਵਿੱਚ ਕਿ ਸਾਡੇ ਇੱਥੇ ਬੜੀ ਡਿਟੇਲ ਰਿਪੋਰਟ ਹੈ ਰੀਅਲ ਸਟੇਟ ਦੇ ਵਿੱਚ ਕਿਹੜੇ ਕਿਹੜੇ ਚੈਲੇਂਜਸ ਇਸ ਵੇਲੇ ਆ ਰਹੇ ਨੇ, ਔਰ ਖਾਸ ਕਰ ਜਿਹੜੀ ਡਾਊਨਟਾਊਨ ਦੀ ਰੀਅਲ ਸਟੇਟ ਮਾਰਕੀਟ ਹੈ, ਔਰ ਮੈਂ ਇਹਦੇ 'ਚ ਅੱਜ ਤੁਹਾਡੇ ਲਈ ਕਮਰਸ਼ੀਅਲ ਰੀਅਲ ਸਟੇਟ ਦੀ ਰਿਪੋਰਟ ਲੈ ਕੇ ਆਇਆ, ਉਹ ਵੀ ਤੁਹਾਨੂੰ ਹੁਣੇ ਸ਼ੇਅਰ ਕਰਦੇ ਹਾਂ। ਔਰ ਫਿਰ ਸਪੋਰਟਸ ਦੀ ਵੀ, ਕੱਲ੍ਹ ਦੇ ਮੈਚ ਜੇ ਤੁਸੀਂ ਨਹੀਂ ਦੇਖੇ ਤੇ ਬੜਾ ਕੁਛ ਤੁਸੀਂ ਮਿਸ ਕੀਤਾ, ਯੂਰੋ ਕੱਪ ਦੇ ਮੈਚਿਸ ਕੋਪਾ ਅਮੈਰੀਕਾ ਦੇ ਬੜੇ ਵਧੀਆ ਹੋ ਰਹੇ ਨੇ, ਉਹ ਵੀ ਮੈਂ ਤੁਹਾਡੇ ਨਾਲ ਡਿਟੇਲ ਰਿਪੋਰਟ ਉਹਦੀ ਵੀ ਸ਼ੇਅਰ ਕਰਾਂਗਾ। ਕੋਪਾ ਅਮੈਰੀਕਾ ਕੈਨੇਡਾ ਕਿੱਥੇ ਖੜਾ ਹੈ, ਔਰ ਕੁਆਟਰ ਫਾਈਨਲ ਦੀ ਕੀ ਲਾਈਨਅਪ ਹੈ, ਔਰ ਯੂਰੋ ਕੱਪ ਦੀ ਲਾਈਨਅਪ ਕੀ ਹੈ, ਉਹ ਵੀ ਤੁਹਾਨੂੰ ਸ਼ੇਅਰ ਕਰਦੇ ਹਾਂ। ਔਰ ਕੈਨੇਡਾ ਦੀ ਰੀਅਲ ਸਟੇਟ ਦੀ, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਰੀਅਲ ਸਟੇਟ ਦੀ ਕੀ ਤਾਜ਼ਾ ਸੂਰਤ ਹਾਲ ਹੈ, ਕੌਂਡੋ ਮਾਰਕੀਟ ਦੀ ਕੀ ਸੂਰਤ ਹਾਲ ਹੈ, ਬਈ ਕੌਂਡੋ ਵਿਕ ਨਹੀਂ ਰਹੇ, ਔਰ ਦੂਸਰੀ ਤਰਫ਼ ਕੌਂਡੋ ਮਿਲ ਵੀ ਨਹੀਂ ਰਹੇ। ਇੱਕ ਤਰਫ਼ ਰਿਪੋਰਟ ਆ ਜਾਂਦੀ ਹੈ ਵੀ ਕੌਂਡੋ ਮਿਲ ਨਹੀਂ ਰਹੇ, ਬੜੇ ਮਹਿੰਗੇ ਹੋਏ ਪਏ ਨੇ, ਠੀਕ ਹੈ, ਔਰ ਦੂਸਰੀ ਤਰਫ਼ ਰਿਪੋਰਟ ਆ ਜਾਂਦੀ ਹੈ ਕਿ ਕੌਂਡੋ ਮਾਰਕੀਟ ਵਿਕ ਵੀ ਨਹੀਂ ਰਹੀ ਹੈਗੀ, ਕਈ ਯੂਨਿਟ ਇਸ ਵੇਲੇ ਸੇਲ ਨਹੀਂ ਹੋ ਪਾ ਰਹੇ। ਸੋ ਇਹ ਕੀ ਹੈ ਮਾਮਲਾ, ਔਰ ਆਫਿਸ ਦੇ ਵਿੱਚ ਜਿਹੜੀ ਮਾਰਕੀਟ ਹੈ, ਕਮਰਸ਼ੀਅਲ ਰੀਅਲ ਸਟੇਟ ਹੈ, ਉਹ ਕਿੱਥੇ ਖੜੀ ਹੈ, ਉਹਦੇ ਬਾਰੇ ਵੀ ਬੜੀ ਇੰਟਰਸਟਿੰਗ ਰਿਪੋਰਟ ਮੈਂ ਲੈ ਕੇ ਆਇਆ। ਸੋ ਸਾਰੀਆਂ ਚੀਜ਼ਾਂ ਰਿਕਾਰਡਡ ਬ੍ਰੇਕ ਤੋਂ ਬਾਅਦ।
You are listening to Radio Wire 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989, 416-994-8989, 99-99, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bovet Drive West, Brampton, ya call karo 905-450-2828, 905-450-2828.
Standard Sweets Malton to haade li leke aaye ne July takeout special, buy one get one free thali veg paave non veg, three dishes served with rice, raita, sweet dish and salad te tuhaade choice de naan paave do rotiyan. Also Amritsari fish te vi chal reha hai buy one get one free. Kis gal da intezar hai, jaldi jaldi pahuncho 2877 Delhi Road East for good time, ya call kar sakde ho, order karo 905-612-8381. Once again, Standard Sweet Malton, 905-612-8381, located at intersection of Delhi and Airport.
Remington Homes ne announced karta hai release of 3-story town at the bright side at Maple Village in Brampton. Chahe tusi new home buyer ho ya fir investment purposes lay buy karna chahunde ho, ta a home offer karde ne sari convenience jo ki tusi expect kar sakde ho from Remington Homes. Tuhadi pasand nu dhyan ch rakhde ha up to 2200 square feet living space, double car garage ਅਤੇ spacious interior and exterior living areas design ਕੀਤੇ ਗਏ ਹਨ। What not to love about the bright side, right? Conveniently located ਹੈ 410 ਦੇ ਨੇੜੇ and ਸਾਰੀ family ਦੇ convenience ਲਈ parks, shopping plaza, schools and recreation areas ਵੀ ਹਨ। ਹੋਰ ਜਾਣਕਾਰੀ ਲਈ visit ਕਰੋ remingtonhomes.com, that is remingtonhomes.com.
ਗੱਲ ਮਿੱਠੀ ਮਿੱਠੀ ਬੋਲ,
ਹੁਣ ਤਾਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਵੀ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਤੇ ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਢੋਲ ਵਜਾ ਕੇ ਦੱਸੋ ਸਾਰਿਆਂ ਨੂੰ। ਪਹੁੰਚਣਾ ਗਿੱਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨਸ ਤੋਂ, ਬ੍ਰਾਂਟਨ ਮੇਜਰ ਇੰਟਰਸੈਕਸ਼ਨ, ਵਿਲੀਅਮ ਪਾਰਕਵੇ ਐਂਡ ਏਅਰਪੋਰਟ ਰੋਡ, ਦੂਜੀ ਇਨਸਾਈਡ ਫਰੈਸ਼ਕੋ ਮਿਲਟਨ ਅਤੇ ਇਨਸਾਈਡ ਚਲੋ ਫਰੈਸ਼ਕੋ ਬ੍ਰਾਂਟਨ, ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰ ਸਕਦੇ ਹੋ gillsweetfactory.com, ਦੈਟ ਇਜ਼ gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ।
ਆਪਣਾ ਮਨਪਸੰਦ ਮੋਸਟ ਪਾਪੂਲਰ ਫੋਰਡ ਦਾ F-150 ਪਿੱਕਾ ਲੈਣਾ ਚਾਹੁੰਦੇ ਹੋ, ਉਹ ਵੀ 72 ਘੰਟਿਆਂ ਵਿੱਚ ਔਨ ਅਪਰੂਵਲ, ਤੇ ਆ ਜਾਓ ਕਨਸੈਪਟ ਫੋਰਡ ਜਾਰਜ ਟਾਊਨ। ਸਿਰਫ 5 ਮਿੰਟ ਦੀ ਡਰਾਈਵ ਹੈ ਫਰੋਮ ਈਸਟ ਆਫ ਮਿਸੀਸਾਗਾ ਰੋਡ ਐਂਡ ਬੋਵੇ ਡਰਾਈਵ। ਇਹਨਾਂ ਕੋਲੋਂ 2023-24 ਮਾਡਲ ਦੇ F-150 ਟਰੱਕ ਤੇ ਤੁਹਾਨੂੰ ਹੈਰਾਨ ਕਰਨ ਵਾਲੀਆਂ ਡੀਲਾਂ ਮਿਲਣਗੀਆਂ। ਮਈ ਦੇ ਮਹੀਨੇ ਵਿੱਚ ਨਵਾਂ F-150 ਪਿੱਕਾ ਟਰੱਕ ਖਰੀਦੋ ਤੇ $20,000 ਤੱਕ ਦਾ ਡਿਸਕਾਊਂਟ ਲਓ ਤੇ ਫਾਈਨੈਂਸਿੰਗ 0% ਤੱਕ ਵੀ ਮਿਲ ਸਕਦੀ ਹੈ। ਪੁੱਛੋ ਇਹਨਾਂ ਦੇ ਸੇਲ ਸਟਾਫ ਤੋਂ ਜੋ ਕਿ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਨੇ, ਤੇ ਸੋਚ ਕੀ ਰਹੇ ਹੋ? ਪਹੁੰਚੋ ਕਨਸੈਪਟ ਰੋਡ ਜਾਰਜ ਟਾਊਨ ਟਰੱਕ ਸੁਪਰ ਸਟੋਰ, 361 ਵੈਲ ਸਟਰੀਟ, ਜਾਰਜ ਟਾਊਨ, ਜਾਂ ਫੋਨ ਕਰ ਲਓ 905-873-1626।
ਸਬਜ਼ੀ ਮੰਡੀ ਦੀ ਨਵੀਂ ਲੋਕੇਸ਼ਨ ਜੋ ਕਿ ਹੈ ਐਟ ਬਾਰਡਰ ਆਫ ਕੈਲਡਨ ਐਂਡ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਲਵੇ ਰੋਡ ਤੇ। ਤੁਹਾਡੀ ਸਾਰੀ ਗ੍ਰੋਸਰੀ ਨੀਡਸ ਜਿਵੇਂ ਕਿ ਫਰੈਸ਼ ਫਰੂਟਸ, ਵੈਜੀਟੇਬਲਸ, ਸਵੀਟਸ, ਮੀਟ ਐਂਡ ਟੇਕ ਆਊਟ ਸਭ ਇੱਕੋ ਜਗ੍ਹਾ ਦੇ ਅੰਦਰ। ਰੀਜ਼ਨੇਬਲ ਰੇਟ ਤੇ ਗ੍ਰੋਸਰੀ ਕਰਨ ਲਈ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ, ਸਬਜ਼ੀ ਮੰਡੀ ਮੇਫੀਲਡ ਐਂਡ ਗੋਲਵੇ ਮੇਜਰ ਇੰਟਰਸੈਕਸ਼ਨ ਤੇ, 6465 ਮੇਫੀਲਡ ਰੋਡ, ਬ੍ਰੈਂਪਟਨ। Call karo 905-913-0000, that is 905-913-0000.
ਕਪਲਾ ਟ੍ਰਾਂਸਪੋਰਟ ਫਲੈਟ ਬੈਡ ਲੋਡ ਸਪੈਸ਼ਲਿਸਟ ਨੇ ਅਕ੍ਰੋਸ ਕੈਨੇਡਾ US ਕੰਮ ਕਰਦੇ ਨੇ ਦੇ ਹਾਇਰਿੰਗ ਟਰੱਕ ਓਨਰ ਆਪਰੇਟਰਸ ਐਂਡ ਡਰਾਈਵਰਸ ਕਾਲ ਕਰੋ ਹੁਣੀ ਉਹਨਾਂ ਨੂੰ 289-801-2237 ਤੇ 289-801-2237 ਤੇ ذائقہ شورما جو کہ ایک فل فلیج ایٹری ہے آپ کے لیے شورما کے ساتھ ساتھ کباب کوفتے فش پیتا اور رائس مطلب پورا ذائقہ ہونے والا ہے ذائقہ شورما آپ کو فلیٹس بھی سرو کرتے ہیں اینڈ گرینڈ اوپننگ کی خوشی میں 1 جولائی سے لے کے 7 جولائی تک آپ کو ملے گا 30% جی بالکل 30% کا ڈسکاؤنٹ تو کس بات کا انتظار ہے جلدی جلدی پہنچیے 10510 ٹاربرم روڈ میجر انٹرسیکشن ٹاربرم اینڈ سینڈل ووڈ برامپٹن ایشین فوڈ سینٹر والے پلازے میں کوئی بھی جانکاری آپ کو چاہیے آپ کال کر سکتے ہیں ذائقہ شورما کو 9052308899 پہ 9052308899 پہ آپ کے گھر کی خوبصورتی ہے ان کے پاس مائرون ٹائل اینڈ سٹون لیٹسٹ ٹائلز اینڈ بیک سپلاش کے لیے کسٹم وینیٹیز کاؤنٹر ٹاپس لارج اٹالین پورسلین سلیبز ماڈرن فاسٹس کی ہو بات مائرون ٹائل اینڈ سٹون ان کے سارے پروڈکٹس ہیں ہائی کوالٹی مینلی یوروپین پرسنلائز ڈیزائن کمپیٹیٹو پرائزنگ آج ہی کیجیے کال مائرون ٹائل اینڈ سٹون 9056089047 اور وزٹ 403 ڈنڈاس ان مسیساگا 3345 لیڈ روڈ یونٹ 4 مسیساگا 9056089047 بلڈ یور ڈریم ود مائرون ٹائل اینڈ سٹون
یو کین لسن ٹو دی ہیڈ لائنز اینی ویئر But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਬਾਈ ਬੇਟਾ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਬਤੌਰ ਗੁਪੇਟਰ ਬਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈਗਾ ਔਰ ਹੁਣ ਅਸੀਂ ਸਾਡੇ ਨਾਲ ਤਾਨਿਆ ਜੀ ਵਿਸ਼ੇਸ਼ ਜੀ ਜੁੜ ਗਏ ਨੇ ਜੀ
ਜੀ ਬਿਲਕੁਲ ਯੁਧਵੀਰ ਜੀ ਸਾਡੇ ਨਾਲ ਮਾਇਰੋਨ ਟਾਇਲਸ ਐਂਡ ਸਟੋਨ
ਜਦੋਂ ਗੱਲ ਆਵੇ ਲਗਜ਼ਰੀ ਦੀ ਆਲਵੇਜ਼ ਰਿਮੈਂਬਰ ਮਾਇਰੋਨ ਵਿਸ਼ੇਸ਼ ਜੀ ਕਿਆ ਹਾਲ ਹੈ ਕੈਸੇ ਆਪ ਠੀਕ ਹੈ
ਬਹੁਤ ਅੱਛਾ ਯੁਧਵੀਰ ਜੀ ਅੱਜ ਬਿਊਟੀਫੁਲ ਸਨੀ ਡੇ ਮੈਂ ਆਪ ਕੈਸੇ ਹੈ
ਮੈਂ ਬਿਲਕੁਲ ਠੀਕ ਹਾਂ ਜੀ ਇਟਸ ਅ ਬਿਊਟੀਫੁਲ ਸਨੀ ਡੇ ਨੋ ਡਾਊਟ ਅਬਾਊਟ ਦੈਟ ਔਰ ਜਦੋਂ ਵੀ ਸੀ ਬ੍ਰਾਈਟ ਸਨਲਾਈਟ ਕਿਤੇ ਨਾ ਕਿਤੇ ਸਨਲਾਈਟ ਜਾਂ ਓਪਨ ਏਅਰ ਜਾਂ ਨੇਚਰ ਦੀ ਅਸੀਂ ਗੱਲ ਕਰਦੇ ਹਾਂ ਇਟਸ ਡੈਫੀਨੇਟਲੀ ਐਸੋਸੀਏਟਡ ਵਿਦ ਆਵਰ ਹੈਪੀਨੈਸ ਸਾਡੀ ਖੁਸ਼ੀ ਨਾਲ ਵੀ ਐਸੋਸੀਏਟਡ ਹੈ ਸੋ ਕਿਉਂ ਨੀ ਅਸੀਂ ਅੱਜ ਗੱਲ ਕਰਦੇ ਹਾਂ ਵਿਸ਼ੇਸ਼ ਜੀ ਵਾਈ ਡੋਨਟ ਵੀ ਟਾਕ ਅਬਾਊਟ ਯੂ ਨੋ ਹਾਊ ਕੈਨ ਵੀ ਡਿਜ਼ਾਈਨ ਸਪੇਸ ਫਾਰ ਆਵਰ ਓਨ ਹੈਪੀਨੈਸ ਕਿ ਸਾਨੂੰ ਜਦੋਂ ਅਸੀਂ ਜਗ੍ਹਾ ਕੋਈ ਐਸੀ ਡਿਜ਼ਾਈਨ ਕਰੀਏ ਘਰ ਦੇ ਵਿੱਚ ਕਿ ਸਾਨੂੰ ਖੁਸ਼ੀ ਹੋਏ ਕਿ ਵਧੀਆ ਅਸੀਂ ਡਿਜ਼ਾਈਨ ਕੀਤੀ ਹੈ ਕੈਨ ਵੀ ਡੂ ਦੈਟ
ਐਬਸੋਲੂਟਲੀ ਯੁਧਵੀਰ ਜੀ ਯੁਧਵੀਰ ਜੀ ਹਰ ਇਨਸਾਨ ਯੂਨੀਕ ਹੋਤਾ ਹੈ ਡਿਫਰੈਂਟ ਹੋਤਾ ਹੈ ਐਂਡ ਉਨਕੀ ਸਭ ਕੀ ਜ਼ਰੂਰਤੇ ਵੀ ਅਲਗ ਅਲਗ ਹੋਤੀ ਹੈ ਯੇ ਨਹੀਂ ਹੋਤਾ ਕਿ ਆਪ ਸੀਨ ਖਾਨੇ ਮੇ ਸਭ ਕੋ ਪਸੰਦ ਆਏ ਚੀਜ਼ਾਂ ਸਾਰੀ ਮੂਵੀ ਸਭ ਕੋ ਨਹੀਂ ਪਸੰਦ ਆਤੀ ਸਿਮਿਲਰਲੀ आपका घर जो आपका अपना पर्सनल स्पेस है अगर वो आपके लिए हम यूनिकली बनाएं डिफरेंटली बनाएं आपकी सारी पर्सनालिटीज आपके ट्रेट्स एंड आपकी खुशी के को दिमाग में रख के आपकी स्पेस को डिजाइन करें तो स्पेस भी एकदम अलग बन जाती है वो आपकी रिफ्लेक्शन बन जाती है एंड उससे जो पीस आपको मिलती है हैप्पीनेस मिलती है वो आपको रेगुलर घरों में रेगुलर स्पेसेस में नहीं मिलेगी टुडे आप जा सकते हैं लेटेस्ट ट्रेंड के साथ जो हम आपको प्रोवाइड कर सकते हैं छोटी सी छोटी टाइलें से बड़े पोर्सलिन स्लैब्स हम आपको दे सकते हैं लेकिन अगर वो लुक आपके लिए यूनिक एंड आपको खुशी ना दे तो उसका कोई फायदा नहीं है अगर आप घर बेचने के मूड में हैं आपने घर रेंट पे लगाना है या आपने रेस्टोरेंट मासेस के लिए बनाना है तो वो अलग बात होती है तब हम ट्रेंड्स के साथ जाते हैं तब हम देखते हैं कि उस एरिया में जरूरतें क्या हैं ज्यादातर लोगों को क्या पसंद आता है एंड उस हिसाब से हम आपकी स्पेस को डिजाइन करते हैं लेकिन अगर आपने घर में अगले 10 साल रहना है 7 साल रहना है तो उस स्पेस को आपके हिसाब से बनाना चाहिए क्योंकि वो आपने हर रोज देखना होता है आइडिया बहुत सिंपल है आपको हर रोज खुशी मिलनी चाहिए आपको ये नहीं सोचना चाहिए कि 10 साल के बाद जब मैं घर बेचूंगा तब मेरे को कितनी वैल्यू मिलेगी, क्योंकि उस वैल्यू का कोई फायदा नहीं होता। सो वंस अगेन मैं हमेशा सबको एडवाइस करूंगा, अगर आपने घर में रहना है मीडियम टू लॉन्ग टर्म के लिए, जरूर घर की डिजाइनिंग, घर की स्पेस अपने हिसाब से बनाएं। ये ना करें कि देखिए मेरा नेबर ये कर रहा है या मैंने मैगजीन में ये देखा था उसको हम कॉपी करें। नहीं जी, स्पेस आपकी है, हर रोज आपने उसे देखना है, तो उस स्पेस को आपके हिसाब से बनाना बहुत जरूरी हो जाता है। तो युधवीर जी, इसके लिए मैं हमेशा रिक्वेस्ट करता हूँ, कोई भी आपकी रेनोवेशन हो, कोई आप रेस्टोरेंट बना रहे हो, घर को चेंज कर रहे हो या नया घर बना रहे हो, जरूर हमारे पास एक बार आए, हमसे मिनिमम थोड़े आइडिया लेकर जाएं, हमारी डिजाइन टीम से मिलें, इंटीरियर डिजाइनर्स जो सर्टिफाइड हैं, उनका काम है आपकी जरूरतों को समझना एंड आपके घर को, आपके ऑफिस को आपकी यूनिक पर्सनालिटी के साथ बनाना। सो हमेशा मैं सबको रिक्वेस्ट करूंगा, जरूर कोई भी रेनोवेशन के पहले जरूर हमारे पास आए, देखें कि हम आपकी कैसी सहायता कर सकते हैं। आपको कोई ऑब्लिगेशन नहीं है लेने के लिए कुछ भी, लेकिन जरूर एक बार आए एंड कॉफी पीजिए हमारे साथ। हम हैं मायरॉन टाइल एंड स्टोन, आपकी लग्जरी आपके ड्रीम्स को सच्चाई में बदलना हमारा काम है। हम लोकेटेड है 3345 लेड रोड, यूनिट 4, मिसिसागा एंड ओकविल के बॉर्डर पे, एंड हमारा नंबर है 905-608-9047। दैट्स 905-608-9047, मायरॉन टाइल एंड स्टोन, क्लोजेस्ट मेजर इंटरसेक्शन 403 एंड डंडास, मिसिसागा एंड ओकविल के बॉर्डर पे। जरूर आइए, हमें मिले एंड एक कॉफी पीजिए हमारे साथ। थैंक यू सो मच युधवीर जी।
बिल्कुल जी, मैं दोबारा दसना चाहांगा कि जदों गल आवे लग्जरी दी ते ऑलवेज रिमेंबर मायरॉन, चाहे फिर तुसी कर दे किसी कोने नूं डिजाइन करना चाहुंदे हो, स्पेशली जिस तरह हुण तुहानूं दस ही रहे ने किहनां कोल वधिया डिजाइनर भी अवेलेबल ने, तुसी कॉल करो एक बार मायरॉन नूं और उत्थे जाके इहनां नूं डिस्कस करो कि जी असीं अपनी किचन फॉर हैप्पीनेस, कि सानूं खुशी होए, बिकॉज किचन एक ऐसा एरिया जिथे कि फीमेल्स बहुत ज्यादा टाइम स्पेंड करदियां ने, सो तुसी चाहुंदे हो कि ओह एरिया बहुत वधिया होवे, खूबसूरत होवे, सो दैन कॉन्टैक्ट मायरॉन। ਤੁਸੀਂ ਚਾਹੁੰਦੇ ਹੋ ਕਿ ਜੀ ਬਾਥਰੂਮ ਜਿਹੜਾ ਹੈ ਉਹ ਵਧੀਆ ਸਟਾਈਲ ਨਾਲ ਡਿਜ਼ਾਈਨ ਕਰਨਾ ਹੈਗਾ ਔਰ ਨਾਲ ਕੀਮਤ ਵੀ ਥੋੜੀ ਜ਼ਰੂਰ ਵਧੇਗੀ ਲੇਕਿਨ ਬਹੁਤ ਜ਼ਿਆਦਾ ਨਾ ਹੋਏ, ਨੋ ਪ੍ਰੋਬਲਮ, ਤੁਸੀਂ ਮਾਇਰੋਨ ਦੇ ਨਾਲ ਸੰਪਰਕ ਕਰੋ। ਵੈਨ ਇਟ ਕਮਸ ਟੂ ਲਗਜ਼ਰੀ ਦੈਨ ਮਾਇਰੋਨ ਇਜ਼ ਯੋਰ ਆਂਸਰ। ਸਰ ਆਪ ਕੁਛ ਵੀ ਔਰ ਐਡ ਕਰਨਾ ਚਾਹੇ ਵਿਸ਼ੇਸ਼ ਜੀ ਵੋ ਵੀ ਕਰੇ, ਔਰ ਬਿਫੋਰ ਆਈ ਲੈਟ ਯੂ ਗੋ ਔਰ ਸਾਥ ਸਾਥ ਆਪ ਮੁਝੇ ਫੋਨ ਨੰਬਰ ਮੇਜਰ ਇੰਟਰਸੈਕਸ਼ਨ ਔਰ ਐਡਰੈਸ ਵੀ ਬਤਾਏ ਮਾਇਰੋਨ ਕਾ। ਜੀ
ਐਬਸੋਲੂਟਲੀ ਯੁਧਵੀਰ ਜੀ ਵਾਂਸ ਅਗੇਨ आप बाहर देखेंगे, कोई भी आप लिसनर्स बाहर देखेंगे, देखेंगे बहुत अच्छा वेदर है, तो अच्छे वेदर अच्छी हैप्पीनेस के साथ हम आपको कहेंगे प्लीज एक बार हमारे पास आए, देखें हम आपकी कैसे सेवा कर सकते हैं। हमारा फोन नंबर है 905-608-9047। मायरॉन इज लोकेटेड एट 3345 लेड रोड, यूनिट 4, मिसिसागा। Closest major intersection is Dundas and 403 on the Mississauga side, Mississauga and Oakville ke border pe. Thank you so much, Yudhvir ji, and once again, please come visit us and see ki hum aapki kaise sahayata kar sakte hain yahan pe. Thank you and have a fantastic day ahead.
Thank you, bahut bahut shukriya ji, and we wish you all the best. Thank you, sir. Thank you.
Thank you, Yudhvir ji.
Thank you. Aur ruk kar dein sidha headlines part 2 bal. ਪਰੋਣ ਅਸੀਂ ਤੁਹਾਡੇ ਲਈ ਵਾਈ ਮੀਡੀਆ ਰੀਅਲ ਸਟੇਟ ਰਿਪੋਰਟ ਜਿਹੜੀ ਆ ਉਹ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜੀ ਆਫਿਸ ਵੈਕੈਂਸੀ ਰੇਟ ਹੈਗਾ ਉਹ ਕਾਫੀ ਜ਼ਿਆਦਾ ਵੱਧ ਗਿਆ। ਵੈਸੇ ਤਾਂ ਕੋਵਿਡ ਦੇ ਦਰਮਿਆਨ ਹੀ ਇਹ ਕੰਮ ਸ਼ੁਰੂ ਹੋ ਚੁੱਕਾ ਸੀਗਾ ਕਿ ਜਦੋਂ ਕਿ ਆਫਿਸ ਸਪੇਸ ਦੀ ਜਿਹੜੀ ਡਿਮਾਂਡ ਹੈਗੀ ਹੈ ਕਿ ਵੱਖਰੇ ਵੱਖਰੇ ਆਫਿਸ ਖਾਸ ਕਰ ਟੋਰਾਂਟੋ ਡਾਊਨ ਟਾਊਨ ਕੋਰ ਦੇ ਵਿੱਚ ਉਹ ਘੱਟ ਗਈ ਸੀਗੀ, ਕਿਉਂਕਿ ਕੋਵਿਡ ਦੇ ਦਰਮਿਆਨ ਬਹੁਤ ਸਾਰੇ ਲੋਕ ਘਰੋਂ ਕੰਮ ਕਰ ਰਹੇ ਸੀ, ਵਰਕ ਫਰੋਮ ਹੋਮ। ਸੋ ਉਸ ਤੋਂ ਬਾਅਦ ਜਦੋਂ ਕੋਵਿਡ ਖਤਮ ਹੋਇਆ ਤੇ ਫਿਰ ਵਾਪਸ ਕਾਫੀ ਸਾਰੇ ਲੋਕ ਆਏ, ਲੇਕਿਨ ਉਸ ਤਾਦਾਦ ਦੇ ਵਿੱਚ ਆਫਿਸ ਸਪੇਸ ਦੀ ਡਿਮਾਂਡ ਨਹੀਂ ਰਹੀ ਜਿੰਨੀ ਕਿ ਕੋਵਿਡ ਤੋਂ ਪਹਿਲਾਂ ਸੀਗੀ। ਸੋ ਅਸੀਂ ਇਹ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਇਸ ਵੇਲੇ ਜੋ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਿਹੜੀ ਵੱਖਰੀਆਂ ਵੱਖਰੀਆਂ ਕਮਰਸ਼ੀਅਲ ਬਿਲਡਿੰਗਸ ਨੇ, ਖਾਸ ਕਰ ਜਿੱਥੇ ਆਫਿਸ ਸਪੇਸ ਹੈਗੀ ਹੈ, ਉੱਥੇ ਵੈਕੈਂਸੀ ਰੇਟ ਜਿਹੜਾ ਉਹ ਕਾਫੀ ਵੱਧ ਗਿਆ। ਪਿਛਲੇ 30 ਸਾਲਾਂ ਚ ਆਫਿਸ ਵੈਕੈਂਸੀ ਰੇਟ ਇੰਨਾ ਨਹੀਂ ਸੀਗਾ ਜੋ ਹੁਣ ਇਸ ਵੇਲੇ ਦੇਖਿਆ ਜਾ ਰਿਹਾ। ਸੋ ਅਸੀਂ ਦੱਸ ਦਈਏ ਕਿ ਇਹਦੀ ਡਿਮਾਂਡ ਜਿਹੜੀ ਹੈ ਘਟਣ ਦੇ ਹੋਰ ਵੀ ਕਾਰਨ ਹੈਗੇ ਨੇ ਕਿ ਕੰਮ ਕਰਨ ਦਾ ਜਿਹੜਾ ਟ੍ਰੈਂਡ ਹੈ ਕੋਵਿਡ ਤੋਂ ਬਾਅਦ ਉਹ ਕਾਫੀ ਜ਼ਿਆਦਾ ਤੇਜ਼ ਹੋ ਗਿਆ। ਬਹੁਤ ਸਾਰੀਆਂ ਮੀਟਿੰਗਸ ਹੁਣ ਜ਼ੂਮ ਦੇ ਉੱਤੇ ਹੋਣ ਲੱਗ ਪਈਆਂ ਹੈਗੀਆਂ ਨੇ, ਔਰ ਹਾਈਬ੍ਰਿਡ ਵਰਕਿੰਗ ਯਾਨੀ ਕਿ ਕੁਝ ਦਿਨ ਘਰੋਂ ਕੰਮ ਕਰਨਾ, ਕੁਝ ਦਿਨ ਦਫ਼ਤਰੋਂ ਕੰਮ ਕਰਨਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਪਹਿਲਾਂ ਨਾਲੋਂ ਥੋੜੀ ਜਿਹੀ ਜ਼ਿਆਦਾ ਵਧਦੀਆਂ ਨਜ਼ਰ ਆ ਰਹੀਆਂ ਨੇ। ਹੁਣ ਅਸੀਂ ਦੱਸ ਦਈਏ ਕਿ ਜੋ ਵੈਕੈਂਸੀ ਰੇਟ ਹੈ ਉਹ ਇਸ ਸਮੇਂ 18.5% ਜਿਹੜਾ ਹੈ, ਇਹ ਨੰਬਰ ਇਸ ਵੇਲੇ ਦੱਸੇ ਜਾ ਰਹੇ ਨੇ। ਔਰ ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇੱਕ ਪਾਸੇ ਇਹ ਵੀ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਕਿ ਜਿਹੜੇ ਕੌਂਡੋ ਮਾਰਕੀਟ ਹੈਗੀ ਹੈ ਉਹਦੇ ਵਿੱਚ ਇੱਕ ਤਰਫ਼ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇਸ ਵੇਲੇ ਘਰਾਂ ਦੀ ਕੀਮਤ ਬਹੁਤ ਵੱਧ ਗਈ ਹੈ ਔਰ ਅਫੋਰਡੇਬਿਲਟੀ ਜਿਹੜੀ ਹੈ ਉਹ ਮੁਸ਼ਕਿਲ ਹੁੰਦੀ ਜਾ ਰਹੀ ਹੈ, ਲੇਕਿਨ ਦੂਸਰੀ ਤਰਫ ਕੁਝ ਕੌਂਡੋ ਯੂਨਿਟ ਜਿਹੜੇ ਆ ਉਹ ਸੇਲ ਵੀ ਨਹੀਂ ਹੋ ਪਾ ਰਹੇ। ਉਹਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਜਿਹੜੀ ਯੂਨਿਟ ਸਾਈਜ਼ ਹੈ ਕਿ ਸਪੇਸ ਕਿੰਨੀ ਹੈ ਉਹ ਵੀ ਇੱਕ ਇੰਪੋਰਟੈਂਟ ਫੈਕਟਰ ਬਣਦਾ ਜਾ ਰਿਹਾ, ਖਾਸ ਕਰ ਜਿੱਦਾਂ ਹੁਣ 1 bedroom ਦਾ ਜਿਹੜਾ ਕੌਂਡੋ ਹੈ। ਹੁਣ 1 bedroom ਦੇ ਜਿਹੜੇ ਕੌਂਡੋ ਨੇ ਉਹ ਰੈਂਟ ਲਈ ਤਾਂ ਠੀਕ ਹੈ, ਸਮਾਲ ਫੈਮਿਲੀ ਲਈ ਠੀਕ ਹੈ, ਇੱਕ ਕਪਲ ਲਈ ਠੀਕ ਹੈ, ਲੇਕਿਨ ਜਿੱਥੇ ਕੋਈ ਫੈਮਿਲੀਜ਼ ਹੈਗੀਆਂ ਕਿ ਕਪਲ ਹੈ ਨਾਲ ਬੱਚੇ ਹੈਗੇ ਨੇ, ਜਾਂ ਖਾਸ ਕਰ ਕਈ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਉਹ ਵੀ ਇੱਕ ਕਪਲ ਹੈ ਨਾਲ ਉਹਨਾਂ ਦੇ ਬੱਚੇ ਹੈ ਜੇ ਉਹ ਇੱਥੇ ਇਮੀਗ੍ਰੈਂਟ ਆ ਰਹੇ ਨੇ, ਤੇ ਉਹਨਾਂ ਵਾਸਤੇ 1 bedroom ਜਿਹੜਾ ਉਹਦੇ ਵਿੱਚ ਕਈ ਵਾਰ ਰਹਿਣਾ ਥੋੜਾ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ, ਜਿਹਦੇ ਕਾਰਨ ਕਿ ਜਿਹੜੇ 1 bedroom ਦੇ ਕੁਝ ਅਪਾਰਟਮੈਂਟਸ ਹੈਗੇ ਨੇ ਉਹਨਾਂ ਨੂੰ ਕਦੇ ਕਦੇ ਚੈਲੇਂਜ ਆ ਜਾਂਦਾ ਹੈ ਕਿ ਉਹਨਾਂ ਦੀ ਸੇਲ ਵਾਸਤੇ। ਦੂਸਰੀ ਤਰਫ ਜੇ ਅੱਜ ਇੱਕ ਐਵਰੇਜ 8 lakh ਤੋਂ ਲੈ ਕੇ $1 million ਦਾ ਜੇ ਕਰ ਲਿਆ ਜਾਏ ਤੇ ਉਹਦੀ ਜਿਹੜੀ ਮੌਰਗੇਜ ਹੈ ਉਹ 4 to 5 thousand ਦੇ ਵਿੱਚ ਆ ਜਾਂਦੀ ਹੈ, ਔਰ ਹਾਊਸ ਹੋਲਡ ਇਨਕਮ ਜਿਹੜੀ ਹੈ ਉਹ ਵੀ $2 lakh ਤੋਂ ਉੱਪਰ ਚਾਹੀਦੀ ਹੈ। ਫਿਰ ਡਾਊਨ ਪੇਮੈਂਟ ਤੁਸੀਂ ਇਕੱਠੀ ਕਰਨੀ ਹੈ, $1-2 lakh ਡਾਊਨ ਪੇਮੈਂਟ ਇਕੱਠੀ ਕਰਨੀ ਹੈ। ਸੋ ਇਹ ਸਾਰੇ ਫੈਕਟਰ ਜਦੋਂ ਇਕੱਠੇ ਕੀਤੇ ਜਾਂਦੇ ਆ, $1-2 lakh ਡਾਊਨ ਪੇਮੈਂਟ ਇਕੱਠੀ ਕਰਨਾ ਚੈਲੇਂਜ ਹੈ, ਫਿਰ ਉਸ ਤੋਂ ਬਾਅਦ ਅਗਲਾ ਚੈਲੇਂਜ ਹੈ ਕਿ ਹਾਊਸ ਹੋਲਡ ਇਨਕਮ $2 lakh ਤੋਂ ਜ਼ਿਆਦਾ ਕਿੱਦਾਂ ਹੋਏ, ਤੀਸਰਾ ਚੈਲੇਂਜ ਹੈ ਕਿ ਮਹੀਨੇ ਦਾ ਫਿਰ $4-5 thousand ਮੌਰਗੇਜ ਕਿੱਦਾਂ ਦਿੱਤੀ ਜਾਏ। ਸੋ ਇਹਦੇ ਕਰਕੇ ਕਈ ਲੋਕ ਫਿਰ ਜਿਹੜੇ ਆ ਉਹ ਕਹਿੰਦੇ ਜੀ ਜਿਹੜਾ ਰੈਂਟ ਤੇ ਰਹਿਣਾ ਹੈ ਉਹ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਹੈ ਕਿ $2000 to $2500 ਦੇ ਵਿੱਚ ਰੈਂਟ ਤੇ ਰਿਹਾ ਜਾਵੇ, ਜਿਹਦੇ ਕਾਰਨ ਕਿ ਕੌਂਡੋ ਸੇਲ ਜੋ ਪਹਿਲਾਂ ਬੜੀ ਤੇਜ਼ੀ ਨਾਲ ਹੋ ਰਹੀ ਸੀ ਸ਼ਾਇਦ ਉਨੀ ਤੇਜ਼ੀ ਦੇ ਨਾਲ ਹੁਣ ਖਾਸ ਕਰ ਜਿਹੜੇ ਛੋਟੇ ਯੂਨਿਟ ਹੈ ਸਿੰਗਲ 1 bedroom ਦੇ ਜਿਹੜੇ ਉਹਦੇ ਵਿੱਚ ਕੁਝ ਨਾ ਕੁਝ ਕਿਤੇ ਚੈਲੇਂਜ ਜ਼ਰੂਰ ਆ ਰਿਹਾ। ਔਰ ਕੁਝ ਅੰਤਰਰਾਸ਼ਟਰੀ ਖਬਰਾਂ ਔਰ ਉਹ ਵੀ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਲੇਕਿਨ ਪਹਿਲਾਂ ਅਸੀਂ ਜਰਾ ਹੁਣ ਥੋੜੀ ਜਿਹੀ ਵਾਈ ਮੀਡੀਆ ਬਿਗ ਸ਼ਾਟ ਮਤਲਬ ਹੁਣ ਸਪੋਰਟਸ ਦੀ ਰਿਪੋਰਟ ਜ਼ਰੂਰ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਦੀ ਹੈ, ਕਿਉਂਕਿ ਬੜੀ ਇੰਟਰਸਟਿੰਗ ਔਰ ਰੋਮਾਂਚਕ ਮੁਕਾਬਲੇ ਜਿਹੜੇ ਨੇ ਉਹ ਚੱਲ ਰਹੇ ਨੇ। ਪਹਿਲਾਂ ਯੂਰੋਕਪ ਦੀ ਗੱਲ ਕਰਦੇ ਹਾਂ। ਯੂਰੋਕਪ ਦੇ ਵਿੱਚ ਰਾਊਂਡ ਆਫ 16 ਜਿਹੜਾ ਉਹ ਖਤਮ ਹੋ ਗਿਆ। ਸੋ ਪਹਿਲਾਂ 32 ਟੀਮਾਂ ਸੀ, 32, ਹੁਣ ਰਾਊਂਡ ਆਫ 16 ਜਿਹੜਾ ਸੀਗਾ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਟੀਮਾਂ ਬਾਹਰ ਹੋ ਗਈਆਂ ਨੇ। ਪਹਿਲਾਂ ਕੱਲ ਦੇ ਮੈਚਿਸ ਤੁਹਾਨੂੰ ਦੱਸ ਦਈਏ ਕਿ ਨੀਦਰਲੈਂਡਸ ਨੇ ਕੱਲ ਇੱਕ ਬੜੇ ਇੰਟਰਸਟਿੰਗ ਮੁਕਾਬਲੇ 'ਚ ਰੋਮਾਨੀਆ ਨੂੰ 0 ਦੇ ਮੁਕਾਬਲੇ 3 goals ਦੇ ਨਾਲ ਹਰਾ ਦਿੱਤਾ। ਨੀਦਰਲੈਂਡਸ ਡਿਫੀਟਡ ਰੋਮਾਨੀਆ 3-0 ਔਰ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਗਏ ਨੇ। ਟਰਕੀ ਨੇ ਆਸਟਰੀਆ ਨੂੰ 2-1 ਦੇ ਨਾਲ 2-1 ਦੇ ਨਾਲ ਟਰਕੀ ਨੇ ਆਸਟਰੀਆ ਨੂੰ ਹਰਾਇਆ ਔਰ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਗਏ। ਇਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਵਿਟਜ਼ਰਲੈਂਡ ਨੇ ਇਟਲੀ ਨੂੰ ਹਰਾਇਆ ਸੀ, ਸੋ ਇਟਲੀ ਵੀ ਬਾਹਰ ਹੋ ਗਿਆ। ਜਰਮਨੀ ਨੇ ਡੈਨਮਾਰਕ ਨੂੰ ਹਰਾਇਆ, ਇੰਗਲੈਂਡ ਨੇ ਸਲੋਵਾਕੀਆ ਨੂੰ ਹਰਾਇਆ, ਸਪੇਨ ਨੇ ਜਾਰਜੀਆ ਨੂੰ ਹਰਾਇਆ 4-1 ਦੇ ਨਾਲ, ਔਰ ਸਭ ਤੋਂ ਜ਼ਿਆਦਾ ਅਹਿਮ ਮੁਕਾਬਲਾ ਸੀਗਾ ਫਰਾਂਸ ਔਰ ਬੈਲਜੀਅਮ ਦਾ। 2 ਜ਼ਬਰਦਸਤ ਟੀਮਾਂ ਫਰਾਂਸ ਔਰ ਬੈਲਜੀਅਮ, ਲੇਕਿਨ ਰਾਊਂਡ ਆਫ 16 ਦੇ ਵਿੱਚ ਹੀ ਭਿੜ ਗਈਆਂ, ਸੋ ਕਾਫੀ ਦੇਰ ਤੱਕ ਗੋਲ ਨਹੀਂ ਸੀ ਹੋਇਆ, ਲੇਕਿਨ ਅਖੀਰ ਦੇ ਵਿੱਚ ਫਰਾਂਸ ਨੇ ਫਿਰ ਬੈਲਜੀਅਮ ਨੂੰ 1-0 ਦੇ ਨਾਲ 1-0 ਦੇ ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਬੈਲਜੀਅਮ ਦੀ ਟੀਮ ਵੀ ਬਾਹਰ। ਪੋਰਟੁਗਲ ਔਰ ਸਲੋਵੇਨੀਆ ਦੇ ਵਿੱਚ ਬੜਾ ਅਹਿਮ ਮੁਕਾਬਲਾ ਹੋਇਆ ਔਰ ਟਾਈਮ ਦੇ ਵਿੱਚ ਜਦੋਂ ਤੱਕ ਫੁੱਲ ਟਾਈਮ ਸੀਗਾ 90 minutes 'ਚ ਗੋਲ ਨਹੀਂ ਹੋਇਆ, ਫਿਰ ਐਕਸਟਰਾ ਟਾਈਮ ਦਿੱਤਾ ਗਿਆ, ਐਕਸਟਰਾ ਟਾਈਮ ਦੇ ਵਿੱਚ ਵੀ ਗੋਲ ਕੋਈ ਨਹੀਂ ਹੋਇਆ। ਹਾਲਾਂਕਿ ਪੋਰਟੁਗਲ ਨੂੰ ਕਈ ਮੌਕੇ ਮਿਲੇ ਔਰ ਰੋਨਾਲਡੋ ਨੂੰ ਇੱਕ ਪੈਨਲਟੀ ਸ਼ਾਟ ਵੀ ਮਿਲਿਆ, ਲੇਕਿਨ ਪੈਨਲਟੀ ਦੇ ਉੱਤੇ ਵੀ ਰੋਨਾਲਡੋ ਗੋਲ ਨਹੀਂ ਕਰ ਸਕੇ, ਗੋਲਕੀਪਰ ਨੇ ਉਹਦਾ ਬਚਾਅ ਕਰ ਦਿੱਤਾ। ਫਿਰ ਪੈਨਲਟੀ ਸ਼ਾਟ ਤੇ ਜਦੋਂ ਮਾਮਲਾ ਆਇਆ ਤੇ ਪੋਰਟੁਗਲ ਨੇ 1 to 1 3 ਪੈਨਲਟੀ ਸਕੋਰ ਕੀਤੀਆਂ। ਰੋਨਾਲਡੋ ਨੇ ਲੀਡ ਕੀਤੀ ਸੀ ਪਹਿਲੀ ਪੈਨਲਟੀ ਔਰ ਸਲੋਵੇਨੀਆ ਵੱਲੋਂ ਕੋਈ ਵੀ ਗੋਲ ਨਹੀਂ ਹੋਇਆ ਔਰ ਡਿਕੋਸਟਾ ਜਿਹੜੇ ਸ਼ਾਨਦਾਰ ਗੋਲਕੀਪਿੰਗ ਕੀਤੀ ਉਹਨਾਂ ਨੇ ਪੋਰਟੁਗਲ ਵੱਲੋਂ ਔਰ 3-0 ਦੇ ਨਾਲ ਪੋਰਟੁਗਲ ਪੈਨਲਟੀ ਸ਼ਾਟ ਦੇ ਬਦਲੇ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਿਆ। ਹੁਣ ਜਿਹੜਾ ਕੁਆਟਰ ਫਾਈਨਲ ਦੀ ਲਾਈਨਅਪ ਦੇਖ ਲੈਂਦੇ ਹਾਂ ਕਿੱਥੇ ਖੜੀ ਹੈਗੀ ਹੈ। ਸਭ ਤੋਂ ਪਹਿਲਾਂ ਜਿਹੜੇ ਮੁਕਾਬਲਾ ਕੁਆਟਰ ਫਾਈਨਲ ਯੂਰੋ ਕੱਪ ਦਾ ਸ਼ੁਰੂ ਹੋਏਗਾ, 8 ਟੀਮਾਂ ਰਹਿ ਗਈਆਂ ਹੁਣ ਸਿਰਫ, ਸੋ ਪਹਿਲਾ ਕੁਆਟਰ ਫਾਈਨਲ ਇਸ ਫਰਾਈਡੇ 5 ਜੁਲਾਈ ਨਿਊਯਾਰਕ ਔਰ ਟੋਰੋਂਟੋ ਟਾਈਮ ਦੇ ਮੁਤਾਬਿਕ ਦੁਪਹਿਰ 12 ਵਜੇ ਹੋਏਗਾ। ਬੜਾ ਜ਼ਬਰਦਸਤ ਮੁਕਾਬਲਾ ਹੋਏਗਾ ਸਪੇਨ ਔਰ ਜਰਮਨੀ ਦੇ ਵਿੱਚ, ਅਸੀਂ ਲਗਾਤਾਰ ਵਾਈ ਮੀਡੀਆ ਦੇ ਉੱਤੇ ਤੁਹਾਨੂੰ ਇਹਦੇ ਬਾਰੇ ਅਪਡੇਟਡ ਰੱਖਾਂਗੇ। ਦੂਸਰਾ ਮੁਕਾਬਲਾ ਵੀ ਇਸੇ ਫਰਾਈਡੇ 5 ਜੁਲਾਈ ਨੂੰ ਹੋਏਗਾ, ਪੋਰਟੁਗਲ ਔਰ ਫਰਾਂਸ ਦੇ ਵਿੱਚ, ਬਹੁਤ ਜ਼ਬਰਦਸਤ ਮੁਕਾਬਲਾ ਹੋਏਗਾ, ਦੇਖਦੇ ਹਾਂ ਕਿਹੜੀ ਟੀਮ ਅੱਗੇ ਜਾਂਦੀ ਹੈ। ਉਹ ਫਰਾਈਡੇ ਦੁਪਹਿਰ 3 ਵਜੇ ਹੋਏਗਾ। ਉਸ ਤੋਂ ਬਾਅਦ ਅਗਲਾ ਮੁਕਾਬਲਾ ਜਿਹੜਾ ਹੈ ਉਹ ਹੋਏਗਾ ਇੰਗਲੈਂਡ ਔਰ ਸਵਿਟਜ਼ਰਲੈਂਡ ਦੇ ਵਿੱਚ, ਉਹ ਸੈਟਰਡੇ 6 ਜੁਲਾਈ ਦੁਪਹਿਰ 12 ਵਜੇ। ਔਰ ਚੌਥਾ ਔਰ ਆਖਰੀ ਕੁਆਟਰ ਫਾਈਨਲ ਨੀਦਰਲੈਂਡ ਔਰ ਟਰਕੀ ਦੇ ਵਿੱਚ ਹੋਏਗਾ ਇਸ ਸੈਟਰਡੇ 6 ਜੁਲਾਈ ਨੂੰ ਦੁਪਹਿਰ 3 ਵਜੇ। ਹੁਣ ਜਿਹੜਾ ਅਸੀਂ ਕੋਪਾ ਅਮਰੀਕਾ ਦੀ ਗੱਲ ਕਰ ਲੈਂਦੇ ਹੈਗੇ ਆ, ਕੋਪਾ ਅਮਰੀਕਾ ਦੇ ਵਿੱਚ ਅਸੀਂ ਦੱਸ ਦਈਏ ਕਿ ਕੁਆਟਰ ਫਾਈਨਲ ਦੀ ਲਾਈਨਅਪ ਜਿਹੜੀ ਹੈ ਉਹ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਆਓ ਸੁਣਦੇ ਹਾਂ ਕੀ ਹੈਗਾ। ਸਭ ਤੋਂ ਪਹਿਲਾਂ ਜਿਹੜਾ ਕੁਆਟਰ ਫਾਈਨਲ ਹੈ ਉਹ ਕੱਲ੍ਹ ਖੇਲਿਆ ਜਾਏਗਾ ਕੋਪਾ ਅਮਰੀਕਾ ਦੇ ਵਿੱਚ, ਅਰਜਨਟਾਈਨਾ ਔਰ ਇਕਵਾਡੋਰ ਦੇ ਵਿੱਚ ਮੁਕਾਬਲਾ ਹੋਏਗਾ ਕੱਲ੍ਹ ਰਾਤ 9 ਵਜੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਫਰਾਈਡੇ ਨੂੰ ਮੁਕਾਬਲਾ ਹੋਏਗਾ ਦੂਸਰਾ ਕੁਆਟਰ ਫਾਈਨਲ ਕੈਨੇਡਾ ਦਾ। ਸੋ ਸਾਰੇ ਕੈਨੇਡੀਅਨ ਸੌਕਰ ਫੈਨਸ ਦੀ ਨਿਗਾਹ ਦੇ ਉੱਤੇ ਹੋਏਗੀ। ਸੋ ਫਰਾਈਡੇ ਸ਼ੁੱਕਰਵਾਰ ਜੁਲਾਈ 5 ਨੂੰ ਕੈਨੇਡਾ ਵਰਸਿਜ਼ ਵੈਨੇਜ਼ੁਏਲਾ, ਅਸੀਂ ਲਗਾਤਾਰ ਤੁਹਾਡੀਆਂ ਲਾਈਵ ਅਪਡੇਟਸ ਜਿਹੜੀਆਂ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਸ਼ੇਅਰ ਕਰਾਂਗੇ। ਸ਼ਨੀਵਾਰ ਨੂੰ ਅਗਲਾ ਕੁਆਟਰ ਫਾਈਨਲ ਮੁਕਾਬਲਾ ਹੈ ਕੋਲੰਬੀਆ ਔਰ ਪਨਾਮਾ ਦਾ, ਔਰ ਫਿਰ ਆਖਰੀ ਮੁਕਾਬਲਾ ਬ੍ਰਾਜ਼ੀਲ ਔਰ ਉਰਗੋਏ ਦੇ ਵਿੱਚ ਹੋਏਗਾ। ਬੜਾ ਰੋਮਾਂਚਕ ਮੁਕਾਬਲਾ ਹੋਏਗਾ ਇਹ ਵੀ, ਉਹ ਵੀ ਸ਼ਨੀਵਾਰ ਰਾਤ 9 ਵਜੇ ਹੋਏਗਾ। ਔਰ ਸੈਮੀਫਾਈਨਲ ਜਿਹੜੇ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਰੇ ਜਿਹੜੇ ਸੈਮੀਫਾਈਨਲ ਨੇ ਉਹ ਸੇਮ ਉਸੇ ਟਾਈਮ ਯੂਰੋ ਕੱਪ ਔਰ ਉਸੇ ਟਾਈਮ ਜਿਹੜਾ ਹੈ ਜੀ ਦਿਨ ਮਤਲਬ ਸੇਮ ਨੇ, ਸੈਮੀਫਾਈਨਲ ਟਿਊਜ਼ਡੇ ਔਰ ਵੈਨਸਡੇ ਨੂੰ ਹੈਗੇ ਨੇ, ਦੋਨੋਂ ਸੈਮੀਫਾਈਨਲ ਯੂਰੋ ਕੱਪ ਦੇ ਵੀ ਤੇ ਕੋਪਾ ਅਮਰੀਕਾ ਦੇ ਵੀ। ਔਰ ਫਾਈਨਲ ਜਿਹੜੇ ਆ ਉਹ ਵੀ ਸੇਮ ਡੇ ਤੇ ਆ। ਅਸੀਂ ਦੱਸ ਦਈਏ ਕਿ ਫਾਈਨਲ ਜਿਹੜੇ ਨੇ ਜਿੱਥੇ ਇੱਕ ਤਰਫ ਸ਼ਨੀਵਾਰ ਨੂੰ ਹੋਏਗਾ 13 ਜੁਲਾਈ ਨੂੰ ਰਾਤ 8 ਵਜੇ ਥਰਡ ਫੋਰਥ ਪੋਜੀਸ਼ਨ, ਔਰ ਫਾਈਨਲ ਜਿਹੜਾ ਉਹ ਸੰਡੇ ਨੂੰ। ਸੋ ਸੰਡੇ ਨੂੰ 14 ਜੁਲਾਈ ਬਹੁਤ ਬੜਾ ਦਿਨ ਹੋਏਗਾ ਸੌਕਰ ਦੇ ਵਿੱਚ, ਕਿਉਂਕਿ ਸੰਡੇ 14 ਜੁਲਾਈ ਨੂੰ 2 ਫਾਈਨਲ ਖੇਲੇ ਜਾਣਗੇ। 1 ਦੁਪਹਿਰੇ 3 ਵਜੇ ਯੂਰੋ ਕੱਪ ਦਾ ਫਾਈਨਲ ਹੋਏਗਾ, ਔਰ ਰਾਤ ਨੂੰ 8 ਵਜੇ ਸੰਡੇ ਨੂੰ ਕੋਪਾ ਅਮਰੀਕਾ ਦਾ ਫਾਈਨਲ ਖੇਲਿਆ ਜਾਏਗਾ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ ਕਵਰੇਜ ਕੀਤੀ, ਵਾਪਸ ਆਉਂਦੇ ਹਾਂ ਹੁਣ ਅਸੀਂ ਟੋਰੋਂਟੋ ਦੀ ਇੱਕ ਬਹੁਤ ਇੰਪੋਰਟੈਂਟ ਸਟੋਰੀ ਦੇ ਵਿੱਚ। ਟੋਰੋਂਟੋ ਦੇ ਵਿੱਚ ਅਸੀਂ ਦੱਸ ਦਈਏ ਕਿ ਸਾਡੇ ਇੱਥੇ ਯੂਨੀਵਰਸਿਟੀ ਆਫ ਟੋਰੋਂਟੋ ਔਰ ਹੋਰ ਕਈ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੇ, ਜੋ ਇਸ ਵੇਲੇ ਪੈਲਸਟਾਈਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਹੈ ਹਮਾਸ ਵਰਸਿਜ਼ ਇਜ਼ਰਾਈਲ, ਸੋ ਇੱਥੇ ਪ੍ਰੋ ਪੈਲਸਟਾਈਨ ਜਿਹੜੇ ਗਰੁੱਪ ਸੀਗੇ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਕੈਂਪ ਲਗਾ ਲਏ ਸੀਗੇ, ਟੈਂਟ ਆਪਣੇ ਲਗਾ ਲਏ ਸੀ ਵੱਖ ਵੱਖ ਯੂਨੀਵਰਸਿਟੀਜ਼ ਦੇ ਵਿੱਚ। ਹੁਣ ਯੂਨੀਵਰਸਿਟੀ ਆਫ ਟੋਰੋਂਟੋ ਦੇ ਵਿੱਚ ਅਦਾਲਤ ਦੀ ਰੂਲਿੰਗ ਆ ਗਈ ਹੈਗੀ ਹੈ ਕਿ ਸ਼ਾਮ 6 ਵਜੇ ਤੱਕ ਤੁਸੀਂ ਇਹ ਸਾਰੇ ਜਿਹੜੇ ਟੈਂਟ ਨੇ ਉਹ ਹਟਾ ਲੈਣੇ ਨੇ, ਇਹ ਸਾਰਾ ਜਿਹੜਾ ਇਲਾਕਾ ਉਹ ਤੁਸੀਂ ਖਾਲੀ ਕਰ ਦੇਣਾ ਹੈ। ਸੋ ਯੂ ਹੈਵ ਟੂ ਕਲੀਅਰ ਦਾ ਇਨਕੈਂਪਮੈਂਟ। ਸੋ ਕਲੀਅਰਿੰਗ ਇਨਕੈਂਪਮੈਂਟ ਦੇ ਵਿੱਚ ਜਿੱਥੇ ਅਦਾਲਤੀ ਹੁਕਮ ਨੇ ਉਹ ਅੱਜ ਸਵੇਰੇ ਟੋਰੋਂਟੋ ਪੁਲਿਸ ਪਹੁੰਚੀ, ਯੂਨੀਵਰਸਿਟੀ ਆਫ ਟੋਰੋਂਟੋ ਸ਼ਾਮ 6 ਵਜੇ ਤੱਕ ਦੀ ਡੈਡਲਾਈਨ ਪ੍ਰੋਟੈਸਟਰਸ ਨੂੰ ਦੇ ਦਿੱਤੀ ਗਈ, ਜਿਹੜੇ ਲੋਕ ਇਸ ਵੇਲੇ ਪ੍ਰੋਟੈਸਟ ਕਰ ਰਹੇ ਨੇ। ਹੁਣ ਸ਼ਾਮ 6 ਵਜੇ ਤੱਕ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਇਹ ਕੈਂਪਸ ਜਿਹੜਾ ਪੂਰੀ ਤਰ੍ਹਾਂ ਖਾਲੀ ਕਰੋ, ਟੈਂਟ ਸਾਰੇ ਤੁਸੀਂ ਇਹ ਹਟਾਉਣੇ ਪੈਣਗੇ ਤੁਹਾਨੂੰ। ਹੁਣ ਦੇਖਦੇ ਹਾਂ ਜੀ ਸ਼ਾਮ 6 ਵਜੇ ਕੀ ਹੁੰਦਾ, ਅਸੀਂ ਤੁਹਾਨੂੰ ਲਗਾਤਾਰ ਇਹਦੀ ਜਿਹੜੀ ਹੈ ਅਪਡੇਟ ਦਿੰਦੇ ਰਹਾਂਗੇ। ਯਾਦ ਰਹੇ ਕਿ 2 ਮਈ ਨੂੰ, 2 ਮਈ ਨੂੰ ਇਹ ਜਿਹੜੀ ਇਨਕੈਂਪਮੈਂਟ ਹੈ ਇਹ ਸੈਟਅਪ ਕੀਤੀ ਗਈ ਸੀ। ਹੁਣ 2 ਮਈ ਤੋਂ ਬਾਅਦ ਮਈ ਨਿਕਲ ਗਿਆ, ਜੂਨ ਵੀ ਨਿਕਲ ਗਈ, 2 ਮਹੀਨੇ ਹੋ ਗਏ ਨੇ। ਸੋ ਅੱਜ ਦੀ ਜੇ ਅਸੀਂ ਗੱਲ ਕਰੀਏ ਸੋ 2 ਮਹੀਨੇ ਬਾਅਦ ਇਹ ਹੁਣ ਅਦਾਲਤ ਵੱਲੋਂ ਆਰਡਰਸ ਆ ਚੁੱਕੇ ਨੇ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਕਾਫੀ ਸਾਰੇ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੀਆਂ ਕਾਲਸ ਵੀ ਨਾਲ ਦੀ ਨਾਲ ਅਸੀਂ ਲੈਂਦੇ ਚਲੇ ਜਾਵਾਂਗੇ। ਔਰ ਅੱਜ ਅਸੀਂ ਦੱਸ ਦਈਏ ਤੁਹਾਨੂੰ ਕਿ ਅੱਜ ਵੈਂਸਡੇ ਦਾ ਦਿਨ ਹੈ, ਸੋ ਅੱਗੇ ਚੱਲ ਕੇ ਪੰਕਜ ਮੋਗਾ ਸਾਹਿਬ ਵੀ ਜੁੜਨਗੇ, ਕਮਲ ਪਾਟੀਆ ਸਾਹਿਬ ਨਾਲ ਵੀ ਗੱਲ ਕਰਾਂਗੇ ਮੋਰਗੇਜ ਦੇ ਬਾਰੇ, ਕਮਲ ਔਰ ਪੰਕਜ ਮੋਗਾ ਸਾਹਿਬ ਫਾਈਨੈਂਸ ਦੀ ਗੱਲ ਕਰਨਗੇ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸੱਭਰਵਾਲ ਸਾਹਿਬ ਵੀ ਅੱਗੇ ਚੱਲ ਕੇ ਉਹ ਵੀ ਜੁੜਨਗੇ ਜੀ। ਸਵਾਗਤ ਕਰਦੇ ਹਾਂ ਜੀ ਅਸੀਂ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ, ਕਾਲਸ ਵੀ ਅਸੀਂ ਲੈਣ ਜਾ ਰਹੇ ਹਾਂ ਜੀ। ਨੈਕਸਟ ਕਾਲ ਜੀ, ਹੈਲੋ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਹੈਡ।
ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਸਰ ਜੀ, ਤੁਸੀਂ ਬਹੁਤ ਵਧੀਆ ਸਪੋਰਟਸ ਦੀ ਖਬਰਾਂ ਸੁਣਾ ਰਹੇ, ਬੜਾ ਮਜ਼ਾ ਆ ਰਿਹਾ ਸੀ।
ਥੈਂਕ ਯੂ ਸਰ, ਥੈਂਕ ਯੂ।
ਸਰ ਜੀ, ਮੈਂ ਵੀ ਨਾ ਕੋਪਾ ਅਮਰੀਕਾ ਤੇ ਯੂਰੋ ਕੱਪ ਇੱਕ ਇੱਕ ਮੈਚ ਦੇਖਣ ਡਿਆ, ਤੇ ਬੜਾ ਵੇਖੋ ਜੀ, ਜਦੋਂ ਰੋਨਾਲਡੋ ਨੇ ਪਲੰਟੀ ਮਿਸ ਕਰਤੀ ਤੋ ਬੜਾ ਭਾਵੁਕ ਹੋ ਗਿਆ, ਕਿਸ ਤਰ੍ਹਾਂ ਕਿ ਪਲੇਅਰ ਨੰਬਰ 1 ਆ ਤੇ ਉਹ ਪਲੰਟੀ ਕਿਸ ਤਰ੍ਹਾਂ ਮਿਸ ਕਰ ਸਕਦਾ। ਤੇ ਬਾਅਦ ਚ ਜੀ ਉਹਨਾਂ ਦੇ ਗੋਲਕੀਪਰ ਨੇ ਇਹੋ ਜੀ ਗੇਮ ਦਿਖਾਈ, ਤੁਸੀਂ ਦੇਖਿਆ ਹੋਣਾ ਵਾ, 3 ਲਗਾਤਾਰ ਪਲੰਟੀਆਂ ਰੋਕ ਲੈਣੀਆਂ, ਐਕਸਟਰਾ ਟਾਈਮ ਤੋਂ ਵੀ ਗੇਮ ਚੱਲ ਗਈ। ਔਰ ਜਿਹੜੀ ਪਲੰਟੀ ਲਾਈ ਹੈ ਰੋਨਾਲਡੋ ਨੇ ਫੇਰ, ਸਰ ਜੀ ਉਹਦੀ ਸਪੀਡ ਬਹੁਤ ਆ, ਪਤਾ ਨੀ ਕੀ ਗੱਲ ਹੋ ਗਈ ਕਿ ਉਹ ਪਲੰਟੀ ਰੋਕੀ ਗਈ ਜਾਂ ਕਿੰਨਾ ਕਨਫਿਊਜ਼ ਹੋ ਗਿਆ ਤੇ ਦੂਸਰੀ ਪਲੰਟੀ ਫੇਰ ਕਿੰਨਾ ਟੀਮ ਨੇ ਉਹਦਾ ਕਿੰਨਾ ਉਹਨੂੰ ਕਿੰਨਾ ਬੈਕਅਪ ਕੀਤਾ ਤੇ ਪਹਿਲੀ ਪਲੰਟੀ ਉਹਨੂੰ ਦਿੱਤੀ ਤੇ ਵਧੀਆ ਲੱਗਾ ਲਾਗੀ, ਪਰ ਫੇਰ ਵੀ ਗੋਲਕੀਪਰ ਉਹਦੀ ਜੱਜ ਕਰ ਗਿਆ ਸੀ ਪਰ ਉਹਦੀ ਸਪੀਡ ਜ਼ਿਆਦਾ ਸੀ ਤੇ ਵਧੀਆ ਲੱਗ ਰਿਹਾ ਜੀ. ਸਰ ਜੀ ਬਹੁਤ ਮਜ਼ਾ ਆ ਰਿਹਾ ਵਾ, ਮੈਨੂੰ ਲੱਗਦਾ ਜੀ ਕੋਪਾ ਅਮੈਰੀਕਾ ਦੇ ਵਿੱਚ ਆ ਕਿ ਮੇਰੀ ਬ੍ਰਾਜ਼ੀਲ ਫੇਵਰੇਟ ਟੀਮ ਹੁੰਦੀ ਆ, ਲੇਕਿਨ ਉਹ ਥੋੜੀ ਬਹੁਤ ਵੀਕ ਆ. ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਓਕੇ ਸਰ ਜੀ.
ਹਾਂਜੀ ਗੁਰਦੇਵ ਸਿੰਘ ਜੀ, ਥੈਂਕ ਯੂ ਵੈਰੀ ਮੱਚ ਫਾਰ ਕਾਇੰਡ ਵਰਡ ਸਰ. ਸਾਰੇ ਤੁਹਾਡੇ ਵੱਲੋਂ ਜਦੋਂ ਸਾਨੂੰ ਸਪੋਰਟ ਮਿਲਦੀ ਰਹਿੰਦੀ ਹੈ. ਹਾਲ ਹੀ ਦੇ ਵਿੱਚ ਅਸੀਂ ਕ੍ਰਿਕਟ ਵਰਲਡ ਕੱਪ, ਯੂਰੋ ਕੱਪ ਔਰ ਕੋਪਾ ਅਮੈਰੀਕਾ ਤਿੰਨੇ ਕਵਰ ਕੀਤੇ, ਸੋ ਤੁਹਾਡੇ ਵੱਲੋਂ ਬੜੀ ਵਧੀਆ ਸਪੋਰਟ ਮਿਲੀ, ਸੋ ਥੈਂਕ ਯੂ ਸਾਰਿਆਂ ਦਾ. ਮੈਂ ਇੱਕ ਵਾਰੀ ਜ਼ਰੂਰ ਪਹਿਲਾਂ ਕਰ ਦਵਾਂ. ਔਰ ਬਿਲਕੁਲ ਤੁਸੀਂ ਠੀਕ ਕਿਹਾ ਸਰ, ਉਸ ਦਿਨ ਰੋਨਾਲਡੋ ਜਿਹੜੇ ਸੀਗੇ ਜੀ ਉਹ ਵਾਕਈ ਭਾਵੁਕ ਬੜੇ ਹੋ ਗਏ. ਔਰ ਕਿਉਂਕਿ ਸਰ ਦੇਖੋ ਨਾ, ਗੇਮ ਤੁਹਾਡੀ ਚੱਲ ਰਹੀ ਹੈਗੀ ਆ ਸਲੋਵੇਨੀਆ ਦੇ ਖਿਲਾਫ, ਹੁਣ ਸਲੋਵੇਨੀਆ ਠੀਕ ਹੈ, ਚੰਗੀ ਟੀਮ ਹੈ, ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਰਾਊਂਡ ਆਫ 16 ਚ ਐਵੇਂ ਨਹੀਂ ਪਹੁੰਚ ਗਈ, ਬੜੀਆਂ ਬੜੀਆਂ ਟੀਮਾਂ ਨਹੀਂ ਪਹੁੰਚੀਆਂ ਰਾਊਂਡ ਆਫ 16 ਦੇ ਵਿੱਚ, ਲੇਕਿਨ ਪਹਿਲਾਂ ਤਾਂ ਗੋਲ ਕੋਈ ਨਹੀਂ ਹੋਇਆ, ਫਿਰ ਤੁਹਾਨੂੰ ਪੈਨਲਟੀ ਸ਼ਾਟ ਮਿਲਿਆ, ਤੁਸੀਂ ਪੈਨਲਟੀ ਸ਼ਾਟ ਨਹੀਂ ਲਗਾ ਸਕੇ, ਸੋ ਰੋਨਾਲਡੋ ਵਰਗਾ ਖਿਲਾੜੀ ਪੈਨਲਟੀ ਸ਼ਾਟ ਨਾ ਲਗਾ ਸਕੇ, ਗੋਲ ਨਾ ਕਰ ਸਕੇ, ਤਾਂ ਫਿਰ ਜ਼ਾਹਿਰ ਜੀ ਗੱਲ ਹੈ ਇਮੋਸ਼ਨਲ ਤਾਂ ਉਹਨਾਂ ਨੇ ਹੋਣਾ ਹੀ ਹੋਣਾ ਸੀਗਾ. ਲੇਕਿਨ ਉਸ ਦਿਨ ਜਿਸ ਤਰ੍ਹਾਂ ਕਹਿੰਦੇ ਨੇ ਵੀ ਮੇਲਾ ਲੁੱਟ ਲਿਆ, ਉਸ ਦਿਨ ਗੱਲ ਜਿਹੜੀ ਹੋ ਰਹੀ ਹੈ ਉਹ ਡਿਆਗੋ ਕੋਸਟਾ ਦੀ ਹੋਈ. ਉਸ ਦਿਨ ਕਿਉਂ ਹੋਈ? ਕਿਉਂਕਿ ਇੱਕ ਤੋਂ ਬਾਅਦ ਇੱਕ ਤਿੰਨ ਗੋਲ ਉਹਨਾਂ ਨੇ ਰੋਕਿਆ, ਔਰ ਉਹਨਾਂ ਨੇ ਬਾਅਦ ਚ ਬਿਆਨ ਵੀ ਦਿੱਤਾ, ਉਹ ਕਹਿੰਦੇ ਜੀ ਕਿ ਜਿਹੜੀ ਪੋਰਟੁਗਲ ਔਰ ਸਲੋਵੇਨੀਆ ਦੀ ਗੇਮ ਸੀ, ਸੋ ਪੋਰਟੁਗਲ ਦੇ ਗੋਲਕੀਪਰ ਨੇ ਕਿਹਾ ਕਿ ਇਟ ਵਾਜ਼ ਗੇਮ ਆਫ ਹਿਸ ਲਾਈਫ, ਕਿਉਂਕਿ ਲਗਾਤਾਰ ਮੈਨੂੰ ਵੀ ਯਾਦ ਨਹੀਂ ਪੈਂਦਾ ਵੀ ਮੈਂ ਪੈਨਲਟੀ ਸ਼ਾਟ ਦੇ ਵਿੱਚ ਲਗਾਤਾਰ ਤਿੰਨ ਕਿਸੇ ਨੂੰ ਰੋਕਦੇ ਦੇਖਿਆ. ਨਹੀਂ, ਮੈਨੂੰ ਯਾਦ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਲਗਾਤਾਰ ਤਿੰਨ ਰੋਕ ਲੈਂਦੇ ਹੋ, ਠੀਕ ਹੈ ਨੀ, ਤਾਂ ਫਿਰ ਤੁਹਾਡੀ ਟੀਮ ਤਾਂ ਵੈਸੇ ਹੀ ਸਮਝ ਲਓ ਜਿੱਤੀ, ਕਿਉਂਕਿ ਤਿੰਨ ਲਗਾਤਾਰ ਰੋਕ ਦਿੱਤੀਆਂ ਇਹਨਾਂ ਨੇ, ਦੂਜੇ ਤਰਫ ਉਹਨਾਂ ਨੇ ਤਿੰਨ ਦੇ ਤਿੰਨ ਗੋਲ ਕਰ ਦਿੱਤੇ, ਔਰ ਹਾਲਾਂਕਿ ਰੋਨਾਲਡੋ ਨੇ ਪਹਿਲੀ ਫਿਰ ਪੈਨਲਟੀ ਸ਼ਾਟ ਉਹਨੇ ਲਈ ਉਧਰ, ਸੋ ਉਹ ਕਮਾਲ ਦਾ ਇਹਨਾਂ ਨੇ ਕੰਮ ਕੀਤਾ. ਬਾਕੀ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਦੇਖੋ ਜਿਹੜੀ ਇਹਨਾਂ ਦੀ ਟੀਮ ਹੈਗੀ ਆ ਪੋਰਟੁਗਲ ਦੀ, ਜਿਵੇਂ ਟੀਮ ਦੇਖਾ ਓਵਰਆਲ, ਰੋਨਾਲਡੋ ਹੋ ਗਿਆ ਆਪਣਾ ਤੁਹਾਡਾ, ਬਰੂਨੋ ਫਰਨੈਂਡਿਸ ਹੋ ਗਿਆ, ਬਰਨਾਰਡੋ ਸਿਲਵਾ ਹੋ ਗਿਆ, ਇਹ ਵਧੀਆ ਨੇ ਸਾਰੇ ਦੇ ਸਾਰੇ. ਲੇਕਿਨ ਹੁਣ ਅਗਲਾ ਮੁਕਾਬਲਾ ਦੇਖੋ, ਅੱਗੇ ਕੌਣ ਆ ਗਿਆ? ਫਰਾਂਸ ਆ ਗਿਆ, ਔਰ ਬਾਪੇ ਦੀ ਗੇਮ ਤੁਸੀਂ ਦੇਖੀ ਹੈ, ਮਤਲਬ ਕਿ ਗੋਲ ਹਜੇ ਹੋਰ ਵੱਧ ਹੋਣੇ ਸੀਗੇ, ਠੀਕ ਹੈ ਨੀ, ਤੇ ਉਹ ਮੈਂ ਸਮਝਦਾ ਕਿ ਉਹ ਗੇਮ ਬੜੀ ਫਸਮੀ ਹੋਏਗੀ, ਔਰ ਜੇ ਇੱਦਾਂ ਖੇਲੇ ਵਧੀਆ ਨੇ ਪੋਰਟੁਗਲ ਵਾਲੇ, ਪਰ ਫਿਨਿਸ਼ਿੰਗ ਨਹੀਂ ਕਰ ਪਾ ਰਹੇ, ਪਰ ਜਿੱਦਾਂ ਜੇ ਇੱਦਾਂ ਦੀ ਵੀਕ ਫਿਨਿਸ਼ਿੰਗ ਰਹੀ ਤਾਂ ਅੱਗੇ ਫਰਾਂਸ ਦੀ ਇੱਕ ਤਾਂ ਡਿਫੈਂਸ ਬੜੀ ਸਟਰੋਂਗ ਹੈ, ਤੇ ਫਰਾਂਸ ਨੇ ਫਿਰ ਇਹਨਾਂ ਨੂੰ ਹਰਾ ਦੇਣਾ. ਹਾਲਾਂਕਿ ਉਦਣ ਬੜਾ ਫਸਮਾ, ਆਈ ਐਮ ਸ਼ੋਰ ਤੁਸੀਂ ਵੀ ਗੇਮ ਦੇਖੀ ਹੋਣੀ ਹੈ ਫਰਾਂਸ ਔਰ ਬੈਲਜੀਅਮ ਦੀ, ਸੋ ਫਰਾਂਸ ਨੇ ਉਸ ਦਿਨ ਬੈਲਜੀਅਮ ਨੂੰ ਨੇੜੇ ਨਹੀਂ ਲੱਗਣ ਦਿੱਤਾ, ਹਾਲਾਂਕਿ ਬਹੁਤ ਜ਼ਬਰਦਸਤ ਬੈਲਜੀਅਮ ਦੀ ਗੇਮ ਬੜੀ ਸਟਰੋਂਗ ਹੈ, ਪਰ ਉਹਨਾਂ ਨੇ 1-0 ਨਾਲ ਫਾਈਨਲੀ ਗੋਲ ਕਰਕੇ ਉਹਨੂੰ ਹਰਾ ਦਿੱਤਾ, ਔਰ ਗੋਲ ਹੋਰ ਜ਼ਿਆਦਾ ਹੋ ਸਕਦੇ ਸੀਗੇ, ਦੇ ਕ੍ਰੀਏਟਡ ਲੋਟਸ ਐਂਡ ਲੋਟਸ ਆਫ ਚਾਂਸਿਸ. ਉਹਨਾਂ ਦੀ ਫਰੰਟ ਫਾਰਵਰਡ ਲਾਈਨ ਬੜੀ ਜ਼ਬਰਦਸਤ ਹੈ ਫਰਾਂਸ ਦੀ, ਔਰ ਡਿਫੈਂਸ ਉਹਨਾਂ ਦੀ ਸਟਰੋਂਗ ਹੈ, ਸੋ ਮਜ਼ਾ ਆਏਗਾ ਜੀ ਮੈਚ ਦੇਖਣ ਦੇ ਵਿੱਚ ਪੋਰਟੁਗਲ ਵਰਸਿਜ਼ ਫਰਾਂਸ. ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਕੋਪਾ ਅਮੈਰੀਕਾ ਦੀ, ਯੈਸ, ਬ੍ਰਾਜ਼ੀਲ ਉਸ ਲੈਅ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜੋ ਉਹਨਾਂ ਦੀ ਲੈਅ ਹੁੰਦੀ ਹੈ ਓਵਰਆਲ, ਔਰ ਮੈਂ ਇੱਥੇ ਵੀ ਤੁਸੀਂ ਦੇਖੋ ਕਿ ਆਪਣਾ ਕੋਲੰਬੀਆ ਦੇ ਨਾਲ ਆਖਰੀ ਮੁਕਾਬਲਾ 1-1 ਦੀ ਬਰਾਬਰੀ ਤੇ ਖਤਮ ਹੋਇਆ. ਜੇ ਅਸੀਂ ਗੱਲ ਕਰੀਏ ਲੈਅ ਦੀ ਤੇ ਅਰਜਨਟਾਈਨਾ ਵਧੀਆ ਮੈਨੂੰ ਲੈਅ ਦੇ ਵਿੱਚ ਨਜ਼ਰ ਆ ਰਿਹਾ, ਕੰਫਰਟੇਬਲੀ ਉਹਨਾਂ ਨੇ ਸਾਰੀਆਂ ਆਪਣੀਆਂ ਗੇਮਾਂ ਜਿਹੜੀਆਂ ਅਰਜਨਟਾਈਨਾ ਨੇ ਜਿੱਤੀਆਂ ਨੇ, ਸੋ ਕੱਲ ਦੇਖਦੇ ਹਾਂ ਜੀ. ਕੱਲ ਰਾਤ 9 ਵਜੇ ਸ਼ੁਰੂ ਹੋ ਜਾਣੇ ਕੁਆਟਰ ਫਾਈਨਲ ਇਹਨਾਂ ਦੇ ਆਪਣੇ ਅਰਜਨਟਾਈਨਾ ਔਰ ਇਕਵਾਡੋਰ ਦਾ. ਆਈ ਥਿੰਕ ਅਰਜਨਟਾਈਨਾ ਇਜ਼ ਗੁੱਡ ਹੌਟ ਫੇਵਰੇਟਸ. ਬਾਕੀ ਸਰ ਆਪਣੀ ਕੈਨੇਡਾ ਦੀ ਟੀਮ ਵੀ ਉਮੀਦ ਕਰਦੇ ਆ ਵਧੀਆ ਕਰੇਗੀ, ਪਰ ਅੱਗੇ ਮੋਹਰੇ ਵੈਨੀਜ਼ੁਏਲਾ ਦੀ ਟੀਮ ਔਰ ਵੈਨੀਜ਼ੁਏਲਾ ਦਾ ਮੈਚ ਜੇ ਤੁਸੀਂ ਜਮਾਇਕਾ ਨਾਲ ਦੇਖਿਆ ਹੋਵੇ ਤੇ ਉੱਥੇ ਵੈਨੀਜ਼ੁਏਲਾ ਨੇ ਜਮਾਇਕਾ ਨੂੰ ਨੇੜੇ ਨਹੀਂ ਲੱਗਣ ਦਿੱਤਾ, 3 ਗੋਲ ਕੀਤੇ ਔਰ ਗੋਲ ਹੋਰ ਹੋ ਸਕਦੇ ਸੀ, ਘੱਟੋ ਘੱਟ 2 ਗੋਲ ਮਿਨੀਮਮ ਹੋਰ ਹੋ ਸਕਦੇ ਸੀ ਵੈਨੀਜ਼ੁਏਲਾ ਵੱਲੋਂ. ਸੋ ਕੈਨੇਡਾ ਲਈ ਚਲੋ ਇਹੀ ਵੱਡੀ ਗੱਲ ਹੈ ਕਿ ਸਾਡੀ ਕੈਨੇਡਾ ਦੀ ਟੀਮ ਕੁਆਟਰ ਫਾਈਨਲ ਚ ਆ ਗਈ ਹੈ, ਸੋ ਦੇਖਦੇ ਹੁਣ ਕੀ ਕਰੇਗੀ ਵੈਨੀਜ਼ੁਏਲਾ ਦੇ ਖਿਲਾਫ. ਆਲ ਦੀ ਬੈਸਟ ਫਾਰ ਆਵਰ ਕੈਨੇਡੀਅਨ ਟੀਮ ਐਸ ਵੈਲ ਜੀ.
ਥੈਂਕ ਯੂ ਸਰ, ਤੇ ਮੈਂ ਕੈਨੇਡਾ ਨੂੰ ਸਪੋਰਟ ਕਰਾਂਗੇ ਉਦਣ ਜੀ. ਬਾਕੀ ਉਹ ਵੈਨੀਜ਼ੁਏਲਾ ਦੀ ਟੀਮ ਥੋੜੀ ਸਟਰੋਂਗ ਆ, ਲੇਕਿਨ ਕੁਝ ਵੀ ਹੋ ਸਕਦਾ ਜੀ, ਤੇ ਬਾਕੀ ਕੈਨੇਡਾ ਨੂੰ ਚਾਹੀਦਾ ਜੀ ਜਿੱਤ ਕੇ ਸੈਮੀ ਫਾਈਨਲ ਚ ਜਾਵੇ. ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ.
ਥੈਂਕ ਯੂ, ਆਲ ਦੀ ਬੈਸਟ. ਅੱਗੇ ਵਧਣ ਤੋਂ ਪਹਿਲਾਂ ਵਿਰਕ ਸਾਹਿਬ ਦੇ ਨਾਲ ਵੀ ਲਾਈਨ ਜੁੜੀ ਹੋਈ ਹੈ, ਉਹ ਵੇਟ ਕਰ ਰਹੇ. ਮੈਂ ਬਾਕੀ ਕਾਲਰਸ ਨੂੰ ਵੀ ਲੈਣਾ, ਵਿਰਕ ਸਾਹਿਬ ਦਾ ਵੀ ਜਰਾ ਸਵਾਗਤ ਕਰ ਲਈਏ. ਕੱਲ ਸ਼ਾਮ ਤੱਕ ਸਵਾਗਤ ਹੀ ਨਹੀਂ ਹੋ ਸਕਿਆ, ਕੱਲ ਇੰਨੀਆਂ ਕਾਲਸ ਔਰ ਇੰਨਾ ਬਿਜ਼ੀ ਰਿਹਾ ਵੈਸੇ, ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਆਏ ਸੀਗੇ ਖਬਰਾਂ ਤੇ. ਖੈਰ ਅੱਜ ਵੀ ਕਾਫੀ ਨੇ ਔਰ ਅੱਗੇ ਵੀ ਸਾਡੇ ਕੋਲ ਟਾਈਮ ਕੱਢ ਜਾਏਗਾ, ਕਿਉਂਕਿ ਥੋੜੀ ਜਿਹੀ ਅਸੀਂ ਕਾਲਸ ਲਵਾਂਗੇ, ਫਿਰ ਅਸੀਂ ਮਾਮਲਾ ਸ਼ਿਫਟ ਕਰਾਂਗੇ ਟੁਵਰਡਸ ਰੀਅਲ ਸਟੇਟ, ਮੋਰਗੇਜ ਮੋਰਗੇਜ ਦੀ ਵੀ ਗੱਲ ਕਰਾਂਗੇ, ਫਾਈਨੈਂਸ ਇਕਨੋਮੀ ਉਹਦੇ ਤੇ, ਕਿਉਂਕਿ ਤਿੰਨ ਖਾਸ ਮਹਿਮਾਨ ਹੁਣ ਤੋਂ ਕੁਛ ਹੀ ਦੇਰ ਚ ਜੁੜਨ ਜਾ ਰਹੇ ਨੇ, ਕਮਲ ਪਾਟੀਆ ਜੀ, ਪੰਕਜ ਮੁੰਗਾ ਜੀ ਔਰ ਪੀ ਕੇ ਸਭਰਵਾਲ ਸਾਹਿਬ, ਫਿਰ ਸਾਰਾ ਮਾਮਲਾ ਉਧਰ ਸ਼ਿਫਟ ਹੋ ਜਾਏਗਾ। ਲੇਕਿਨ ਉਸ ਤੋਂ ਪਹਿਲਾਂ ਜੀ ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਬਿਲਕੁਲ ਠੀਕ ਹੈ ਸਰ ਜੀ, ਤੇ ਸਤਿ ਸ੍ਰੀ ਅਕਾਲ ਤੁਹਾਨੂੰ, ਜੁੜਦੇ ਰਹੋ, ਚੜ੍ਹਦੀ ਕਲਾ ਵਿਚ ਰਹੋ ਤੇ ਪਬਲਿਕ ਦੀ ਸੇਵਾ ਕਰਦੇ ਰਹੋ, ਪਬਲਿਕ ਨੂੰ ਜਾਗਰਤ ਕਰਦੇ ਰਹੋ, ਪਬਲਿਕ ਨੂੰ ਆਲੇ ਦੁਆਲੇ ਦਾ ਪੂਰਾ ਧਿਆਨ ਦਿੰਦੇ ਰਹੋ। ਤੁਹਾਡੀ ਐਨਰਜੀ ਦਿਨ ਦੁਗਣੀ ਰਾਤ ਚੌਗਣੀ ਹੋਵੇ, ਤੁਸੀਂ ਨਵੀਆਂ ਨਵੀਆਂ ਕੰਪਨੀਆਂ ਦੇ ਮਾਲਕ ਬਣਦੇ ਰਹੋ, ਇਹ ਮੇਰੀ ਇੱਛਾ ਤੇ ਇਹ ਮੇਰਾ ਵਿਊ ਪੁਆਇੰਟ ਹੈ। ਤੇ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯਸ ਵੀ ਸਪੋਰਟ ਯੁੱਧਵੀਰ ਜੀ, ਤੇ ਤੁਸੀਂ ਸਵੇਰ ਦਾ ਗਲੋਬਲ ਮੇਲ ਦੀ ਗੱਲ ਸ਼ੁਰੂ ਕੀਤੀ ਹੋਈ ਹੈ, ਮੈਂ ਆਪਣੇ ਕਮੈਂਟ ਕਰਨ ਲੱਗਾ ਤੇ ਕਾਹਲੇ ਨਾ ਪਿਆ ਜੇ ਮੈਂ ਬੜੀ ਛੇਤੀ ਨਿਬੇੜ ਦਿਆਂਗਾ। ਟਰੂਡੋ ਸਾਹਿਬ ਜਦੋਂ ਤੋਂ ਫਸਟ ਵਿਜਿਟ ਕੀਤੀ ਇੰਡੀਆ ਦੀ ਯੁੱਧਵੀਰ ਜੀ, ਤੇ ਨਾਲ ਪਗਲੀ ਧਾਲੀ ਪੋਲੀਟੀਸ਼ਨਾਂ ਦਾ ਜੱਥਾ ਲੈ ਗਏ ਸੀ, ਤੇ ਉਦੋਂ ਤੋਂ ਹੀ ਜਿਹੜਾ ਟਰੂਡੋ ਸਾਹਿਬ ਦੇ ਉੱਤੇ ਇੰਡੀਆ ਗੌਰਮੈਂਟ ਬੜੀ ਜਾਣ ਬੜੀ ਬੜੀ ਕਿਰਪਾਵਾਨ ਹੋਈ ਹੈ, ਤੇ ਉਹ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਹੈ। ਤੇ ਦੂਜੇ ਪਾਸੇ ਗਲੋਬਲ ਮੇਲ ਵੀ ਹੁਣ ਲੱਗਦਾ ਮੈਨੂੰ ਥੋੜਾ ਜਿਹਾ ਕਿ ਇਹਨੂੰ ਵੀ ਥੋੜਾ ਜਿਹਾ ਪ੍ਰੋਬਲਮ ਆ ਗਈ ਜਦੋਂ ਤੋਂ ਯੁੱਧਵੀਰ ਜੀ ਟਰੂਡੋ ਸਾਹਿਬ ਨੇ ਇਨ੍ਹਾਂ ਦੀ ਬ੍ਰੇਕਿੰਗ ਸਟੋਰੀ ਨੂੰ ਪਾਰਲੀਮੈਂਟ ਚ ਇਨ੍ਹਾਂ ਤੋਂ ਪਹਿਲਾਂ ਹੀ ਅਖਬਾਰ ਚ ਦੇਣ ਤੋਂ ਪਹਿਲਾਂ ਹੀ ਜ਼ਾਹਿਰ ਕਰ ਦਿੱਤਾ, ਜ਼ਿਕਰ ਕਰ ਦਿੱਤਾ, ਤੇ ਇਨ੍ਹਾਂ ਦੀ ਇੰਪੋਰਟੈਂਸ ਖੋਲੀ ਇਨ੍ਹਾਂ ਦੀ ਨਿਊਜ਼ ਦੀ। ਇਨ੍ਹਾਂ ਨੂੰ ਵੀ ਅੰਦਰ ਖਾਤੇ ਦੁੱਖ ਹੈ ਪੂਰਾ ਟਰੂਡੋ ਸਾਹਿਬ ਤੇ ਵੀ ਟਰੂਡੋ ਸਾਹਿਬ ਨੇ ਕੀਤਾ ਕੀ, ਕਿਉਂ ਕੀਤਾ, ਬ੍ਰੇਕਿੰਗ ਨਿਊਜ਼ ਅਸੀਂ ਦੇਣੀ ਸੀ, ਸਾਰੀ ਮਹੱਤਤਾ ਸਾਨੂੰ ਮਿਲਣੀ ਸੀ, ਤੇ ਸਾਡੀ ਥਾਂ ਹੁਣ ਇਨ੍ਹਾਂ ਨੇ ਪਬਲਿਕ ਨੂੰ ਸਾਰਾ ਕੁਛ ਦੱਸ ਦਿੱਤਾ ਸਾਡੇ ਤੋਂ ਪਹਿਲਾਂ। ਔਰ ਇਹ ਆਮ ਹੁੰਦਾ ਆਪਣਾ ਕੰਪਨੀ ਆਪਣਾ ਸਿਸਟਮ ਦੇ ਵਿਚ ਇਹ ਚੱਲਦਾ ਹੈ ਟਿਟ ਫਾਰ ਟੈਟ। ਹੁਣ ਗਲੋਬਲ ਮੇਲ ਵੀ ਇਸ ਪਾਸੇ ਲੱਗੀ ਹੋਈ ਹੈ, ਕਿਸੇ ਤਰ੍ਹਾਂ ਕੋਈ ਨਾ ਕੋਈ ਨਵੀਂ ਸਟੋਰੀ ਕਿਸੇ ਪਾਸਿਓ ਕੱਢ ਕੇ ਇੰਡੀਆ ਤੋਂ ਜਾ ਕੇ ਨਵੀਆਂ ਗੱਲਾਂ ਉਹੀ ਪੁਰਾਣੀਆਂ ਗੱਲਾਂ ਨੂੰ ਨਵਾਂ ਤੜਕਾ ਲਾ ਕੇ ਤੇ ਸਾਰਾ ਕੁਛ ਰੱਖ ਕੇ ਤੇ ਜਿਵੇਂ ਨਾਲ ਹੁਣ ਅਜੀਤ ਸੱਜਣ ਜੀ ਨੂੰ ਜੋੜ ਦਿੱਤਾ ਹੈ ਆਪਣਾ ਅਫਗਾਨਿਸਤਾਨ ਵਿਚ ਸਿੱਖਾਂ ਵਾਲੇ ਸਿੱਖਾਂ ਨੂੰ ਲਿਆਉਣ ਵਾਲੇ ਇਸ਼ੂ ਦੇ ਉੱਤੇ, ਇਹ ਮੰਦਭਾਗ ਹੈ। ਔਰ ਗਲੋਬਲ ਮੇਲ ਹੁਣ ਇਹ ਗਲਤ ਕਰ ਰਹੀ ਹੈ, ਇਹਨੇ ਇਹ ਜਿਹੜਾ ਸਵਾਲ ਖੜੇ ਕੀਤੇ ਨੇ ਔਰ ਜਿਹੜੀਆਂ ਸਟੋਰੀਆਂ ਬ੍ਰੇਕ ਕਰਦੀ ਪਈ ਹੈ, ਇਹਨੂੰ ਇਸ ਤੇ ਵਿਰਾਮ ਪਾਉਣਾ ਚਾਹੀਦਾ, ਕੁਛ ਨੀ ਹੈਗਾ। ਔਰ ਇਹਨੂੰ ਹੁਣ ਇਹੀ ਲੱਗਾ ਵੀ ਕਿਸੇ ਤਰ੍ਹਾਂ ਟਰੂਡੋ ਸਾਹਿਬ ਨੂੰ ਮੈਂ ਪ੍ਰੋ ਸਿੱਖ ਸਾਬਤ ਕਰਦਿਆਂ ਤੇ ਇਨ੍ਹਾਂ ਦੀ ਕੈਬਨਿਟ ਦੇ ਮਿਨਿਸਟਰਾਂ ਨੂੰ ਵੀ ਪ੍ਰੋ ਸਿੱਖ ਸਾਬਤ ਕਰਾਂ, ਤਾਂ ਜੋ ਇਨ੍ਹਾਂ ਨੂੰ ਆਮ ਪਬਲਿਕ ਦੇ ਵਿਚ ਇਨ੍ਹਾਂ ਨੂੰ ਸੈਟਬੈਕ ਆਵੇ। ਔਰ ਗਲੋਬਲ ਮੇਲ ਹੈ ਜਿਹੜੀ ਉਹ ਏਸ਼ੀਅਨ ਭਾਈਚਾਰੇ ਚ ਨਹੀਂ ਪੜੀ ਜਾਂਦੀ ਸਿਰਫ, ਉਹ ਆਲ ਓਵਰ ਕੈਨੇਡਾ ਦੇ ਵਿਚ ਸਾਰੇ ਭਾਈਚਾਰੇ ਪੜ੍ਹਦੇ ਨੇ, ਤਾਂ ਜੋ ਉਨ੍ਹਾਂ ਨੂੰ ਇਹ ਟਰੂਡੋ ਸਾਹਿਬ ਦੀ ਵਰਕਿੰਗ ਦੇ ਉੱਤੇ ਸਵਾਲ ਖੜੇ ਕਰਨ ਦੀ ਕਰਾਂਗੇ, ਤੇ ਇਨ੍ਹਾਂ ਦੀ ਜਿਹੜੀ ਪਾਪੂਲਰਿਟੀ ਇਨ੍ਹਾਂ ਦੇ ਅਗੇਂਸਟ ਵੋਟ ਬੈਂਕ ਜਾਏਗਾ ਤੇ ਇਹ ਹਾਰਨਗੇ, ਇਨ੍ਹਾਂ ਦੀ ਪਾਰਟੀ ਹਾਰੇਗੀ। ਇਹ ਗਲੋਬਲ ਮੇਲ ਹੁਣ ਇਸ ਪਾਸੇ ਇੰਡੀਆ ਗੌਰਮੈਂਟ ਨਾਲ ਹੀ ਜੁੜ ਗਿਆ। ਇਕ ਪਾਸੇ ਮੈਂ ਕਹਾਂਗਾ ਤਾਂ ਵੀ ਕੋਈ ਗੱਲ ਨੀ, ਮੈਂ ਵੀ ਤੁਹਾਡੇ ਨਾਲ ਆ, ਟਰੂਡੋ ਸਾਹਿਬ ਨੂੰ ਆਪਾਂ ਐਤਕੀ ਲਾ ਕੇ ਲਾ ਹੀ ਦੇਣਾ। ਮੇਰਾ ਵਿਊ ਪੁਆਇੰਟ ਇਹ ਹੈ ਯੁੱਧਵੀਰ ਜੀ, ਗਲੋਬਲ ਮੇਲ ਦੀ ਜਿਹੜੀ ਬ੍ਰੇਕਿੰਗ ਸਟੋਰੀ ਤੁਸੀਂ ਦੇ ਰਹੇ ਹੋ ਯੁੱਧਵੀਰ ਜੀ, ਹੁਣ ਤੁਸੀਂ ਅੱਗੇ ਆਪਣੇ ਐਜ ਏ ਜਰਨਲਿਸਟ, ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਜੋ ਮਾੜਾ ਮੋਟਾ ਸਿੱਖਿਆ ਜਦੋਂ ਦਾ ਤੁਹਾਡੇ ਵਾਈ ਮੀਡੀਆ ਦੇ ਨਾਲ ਜੁੜਿਆ ਉਦੋਂ ਤੋਂ ਸਿੱਖਿਆ, ਉਸ ਤੋਂ ਪਹਿਲਾਂ ਤਾਂ ਮੈਂ ਸਧਾਰਨ ਇਨਸਾਨ ਹੀ ਸਾਂ, ਕਦੀ ਮਾਈਕ ਵੀ ਨਹੀਂ ਸੀ ਫੜਿਆ ਹੱਥ ਚ ਤੇ ਹੈਲੋ ਵੀ ਨਹੀਂ ਸੀ ਕਦੀ ਕੀਤੀ ਮਾਈਕ ਤੇ ਖਲੋ ਕੇ, ਤੁਹਾਡੇ ਨਾਲ ਜੁੜ ਕੇ ਸਾਰਾ ਕੁਛ ਮਾੜਾ ਮੋਟਾ ਜਿਹੜਾ 1921 ਚ ਝੂਠ ਸੱਚ ਮਾਰ ਲਈਦਾ, ਬਾਕੀ ਹੁਣ ਸਾਰਾ ਗਿਆਨ ਤੁਹਾਡੇ ਕੋਲ, ਤੁਸੀਂ ਅੱਗੇ ਜੇ ਮੇਰੇ ਗਿਆਨ ਚ ਕੋਈ ਕਮਜ਼ੋਰੀ ਹੈ ਜਾਂ ਗਲਤ ਗੱਲ ਹੈ ਉਹਨੂੰ ਵੀ ਉਜਾਗਰ ਕਰ ਦਿਓ, ਤੇ ਤੁਸੀਂ ਇਹਨੂੰ ਡਿਟੇਲ ਚ ਜਿਹੜਾ ਸਾਈਡ ਮੈਂ ਲੈ ਕੇ ਆਇਆ ਵਾ ਇਸ ਦੇ ਉੱਤੇ ਥੋੜਾ ਜਿਹਾ ਚਾਨਣਾ ਪਾ ਦਿਓ।
ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਡਿਸਕਸ ਕੀਤੀਆਂ ਨੇ, ਪਹਿਲੀ ਚੀਜ਼ ਤੇ ਮੈਂ ਇੱਕ ਗੱਲ ਇੱਥੇ ਜ਼ਰੂਰ ਮੈਂਸ਼ਨ ਕਰ ਦਵਾਂ ਕਿ ਗਲੋਬਲ ਮੇਲ ਇੱਕ ਬਹੁਤ ਹੀ ਇੰਡੀਪੈਂਡੈਂਟ ਜਿਹੜਾ ਅਦਾਰਾ ਹੈ, ਸੋ ਉਹਦੇ ਵਿੱਚ ਅਸੀਂ ਇਹ ਗੱਲ ਨਹੀਂ ਕਰ ਸਕਦੇ ਵੀ ਕਿਤੇ ਵੀ ਕੋਈ ਕਿਸੇ ਨਾਲ ਜੁੜਿਆ ਨਹੀਂ ਜੁੜਿਆ, ਉਹ ਆਪਣਾ ਇੰਡੀਪੈਂਡੈਂਟਲੀ ਕੰਮ ਕਰਦੇ ਨੇ। ਸਹੀ ਹੈ ਗਲਤ ਹੈ ਰਿਪੋਰਟਿੰਗ, ਕੁਸ਼ਚਨ ਵੀ ਹੋ ਸਕਦੇ ਨੇ ਸਾਡੇ, ਉਹ ਇੱਕ ਵੱਖਰੀ ਚੀਜ਼ ਹੈ। ਅਸੀਂ ਉਹਨਾਂ ਦੀ ਕਿਸੇ ਰਿਪੋਰਟ ਤੇ ਕੁਸ਼ਚਨ ਕਰ ਸਕਦੇ ਹਾਂ, ਸਹਿਮਤੀ ਅਸਹਿਮਤੀ ਜਤਾ ਸਕਦੇ ਹਾਂ, ਬਟ ਜੇ ਅਸੀਂ ਕਹਿ ਦਈਏ ਕਿ ਜੀ ਕਿ ਉਹ ਕਿਸੇ ਦੇ ਨਾਲ ਜੁੜ ਕੇ ਕੋਈ ਕੰਮ ਕਰ ਰਹੇ, ਨਹੀਂ ਉਹ ਆਪਣੀ ਇੰਡੀਪੈਂਡੈਂਟਲੀ ਰਿਪੋਰਟਿੰਗ ਕਰ ਰਹੇ ਨੇ, ਦੈਟਸ ਪੁਆਇੰਟ ਨੰਬਰ 1 ਹੈ, ਮੈਂ ਜ਼ਰੂਰ ਕਹਿ ਦਵਾਂ। ਔਰ ਬਹੁਤ ਰਿਸਪੈਕਟ ਹੈ, ਅੱਜ ਪ੍ਰਿੰਟ ਦੇ ਵਿੱਚ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਵੀ ਪ੍ਰਿੰਟ ਦੇ ਵਿੱਚ ਬਹੁਤ ਬੜਾ ਚੈਲੰਜ ਹੈ। ਜੇ ਤੁਸੀਂ ਕਹਿ ਦਿਓ ਕਿ ਜੀ ਅੱਜ ਕੋਈ ਵੀ ਪ੍ਰਿੰਟ ਅਖਬਾਰ ਕੱਢਣਾ ਹੈ ਤੇ ਮੁਸ਼ਕਿਲ ਹੈ, ਬੜੇ ਬੜੇ ਅਖਬਾਰ ਬੰਦ ਹੋ ਰਹੇ ਨੇ, ਅਮਰੀਕਾ ਚ, ਕੈਨੇਡਾ ਚ, ਯੂਰਪ ਚ, ਆਸਟ੍ਰੇਲੀਆ ਚ, ਬੜੇ ਬੜੇ ਅਖਬਾਰ ਬੰਦ ਹੋ ਰਹੇ ਨੇ। ਸੋ ਇਸ ਦਰਮਿਆਨ ਆਪਣੀ ਇੱਕ ਸਾਖ ਬਣਾ ਕੇ ਰੱਖਣਾ, ਅਖਬਾਰ ਛਾਪਣਾ ਆਪਣੇ ਆਪ ਦੇ ਵਿੱਚ ਇੱਕ ਅੱਜ ਬਹੁਤ ਬੜਾ ਮਿਸ਼ਨ ਹੈ। ਸਾਨੂੰ ਪਤਾ ਹੈ ਕਿ ਅਸੀਂ ਮਿਡਵੀਕ ਅਖਬਾਰ ਪਬਲਿਸ਼ ਕਰਦੇ ਹਾਂ ਤੇ ਨਿਊਜ਼ ਪ੍ਰਿੰਟ ਪਹਿਲਾਂ ਤੇ ਅਖਬਾਰ ਜਿਹੜਾ ਕਾਗਜ਼ ਹੈ, ਨਿਊਜ਼ ਪ੍ਰਿੰਟ ਕਿੰਨਾ ਮਹਿੰਗਾ ਹੋ ਚੁੱਕਾ ਹੈ, ਫਿਰ ਇੰਨੀ ਖਰਚਾ ਚੱਕਣਾ, ਸਾਰਾ ਕੁਝ ਬਹੁਤ ਦਿੱਕਤ ਹੈ। ਇਸ ਲਈ ਅਖਬਾਰ ਦਾ ਤਾਂ ਅੱਜ ਕੰਮ ਵੈਸੇ ਹੀ ਬੜਾ ਮੁਸ਼ਕਿਲ ਹੈ। ਸੋ ਗਲੋਬਲ ਮੇਲ ਦੀ ਅਸੀਂ ਹਰ ਪ੍ਰਿੰਟ ਅਖਬਾਰ ਜਿਹੜਾ ਉਹਦੀ ਅਸੀਂ ਤਾਰੀਫ ਕਰਦੇ ਹਾਂ, ਨੰਬਰ 1 ਇਹ ਚੀਜ਼ ਮੈਂ ਜ਼ਰੂਰ ਪਹਿਲਾਂ ਕਹਿਣਾ ਚਾਹਾਂਗਾ। ਦੂਸਰਾ ਤੁਸੀਂ ਕਿਹਾ ਜੀ ਕਿ ਜੀ ਕੈਨੇਡਾ ਭਰ ਦੇ ਵਿੱਚ ਬਿਲਕੁਲ ਪੜਿਆ ਜਾਂਦਾ ਹੈ, ਬਿਲਕੁਲ ਤੁਸੀਂ ਠੀਕ ਕਿਹਾ, ਨੈਸ਼ਨਲ ਅਖਬਾਰ ਹੈਗਾ ਤੇ ਟੋਰੋਂਟੋ ਸਟਾਰ, ਗਲੋਬਲ ਮੇਲ, ਨੈਸ਼ਨਲ ਪੋਸਟ, ਇਹ ਸਾਰੇ ਬੜੇ ਅਖਬਾਰ ਨੇ, ਠੀਕ ਹੈ। ਅੱਗੇ ਚਲੀਏ, ਜਿਹੜੀ ਉਹ ਰਿਪੋਰਟ ਛਾਪੀ ਹੈ, ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਤੋਂ ਨਾਰਾਜ਼ ਨੇ ਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਦੀ ਰਿਪੋਰਟ ਛਾਪ ਦਿੱਤੀ। ਨਹੀਂ 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 ਨਹੀਂ, ਇਹਦੇ ਬਲਕਿ ਉਲਟਾ। ਦੇਖੋ ਜਦੋਂ ਕੋਈ, ਮੈਂ ਬੜੇ ਸਾਰੇ ਐਗਜ਼ਾਮਪਲ ਤੁਹਾਨੂੰ ਕੋਟ ਕਰ ਸਕਦਾ, ਜਦੋਂ ਕੋਈ ਮੀਡੀਆ ਅਦਾਰਾ ਸਟੋਰੀ ਕਰਦਾ ਹੈ, ਕੋਈ ਖਬਰ ਕਰਦਾ ਹੈ, ਔਰ ਉਹਦੇ ਤੇ ਕੋਈ ਬੜਾ ਲੀਡਰ ਐਕਸ਼ਨ ਲੈ ਲੈਂਦਾ ਕੋਈ ਵੀ, ਇਹ ਮੀਡੀਆ ਅਦਾਰੇ ਦੀ ਬਹੁਤ ਵੱਡੀ ਜਿੱਤ ਹੁੰਦੀ ਹੈ। ਗਲੋਬਲ ਮੇਲ ਨੇ ਜਦੋਂ ਫੋਨ ਕੀਤਾ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਕਿ ਸਾਡੇ ਕੋਲ ਖਬਰ ਹੈ, ਸਾਡੇ ਕੋਲ ਖਬਰ ਹੈ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਕਿ ਹਰਦੀਪ ਨਿੱਜਰ ਕਤਲ ਮਾਮਲੇ ਚ ਕਿਤੇ ਨਾ ਕਿਤੇ ਤਾਰ ਇੰਡੀਆ ਨਾਲ ਜੁੜੇ ਨੇ, ਤੇ ਪ੍ਰਧਾਨ ਮੰਤਰੀ ਨੂੰ ਐਕਸ਼ਨ ਲੈਣਾ ਪੈ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ ਐਕਸ਼ਨ ਲੈਣਾ ਪੈ ਗਿਆ, ਅਗਲੇ ਦਿਨ ਉਹਨਾਂ ਨੂੰ ਅਨਾਊਂਸਮੈਂਟ ਕਰਨੀ ਪੈ ਗਈ। ਇਹ ਤੇ ਗਲੋਬਲ ਮੇਲ ਦੀ ਬੜੀ ਵੱਡੀ ਜਿੱਤ ਹੋ ਗਈ। ਜਦੋਂ ਸੀਟੀਵੀ ਨੇ, ਬੈਲ ਮੀਡੀਆ ਗਰੁੱਪ ਨੇ, ਸੀਟੀਵੀ ਵੀ ਓਨ ਕਰਦਾ, CP24 ਵੀ ਓਨ ਕਰਦਾ, ਜਦੋਂ ਉਹਨਾਂ ਨੇ ਪੈਟ੍ਰਿਕ ਬਰਾਊਨ ਸਾਹਿਬ ਦੀ ਸਟੋਰੀ ਕਰ ਦਿੱਤੀ ਕਿ ਪੈਟ੍ਰਿਕ ਬਰਾਊਨ ਸਾਹਿਬ ਦੇ ਦੋ ਲੜਕੀਆਂ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾਤੇ ਨੇ, ਤੇ ਪੈਟ੍ਰਿਕ ਬਰਾਊਨ ਸਾਹਿਬ ਨੂੰ ਇਸਤੀਫਾ ਦੇਣਾ ਪੈ ਗਿਆ ਉਦੋਂ, ਠੀਕ ਹੈ ਨੀ, ਪੀਸੀ ਪਾਰਟੀ ਤੋਂ ਇਸਤੀਫਾ ਦੇਣਾ ਪੈ ਗਿਆ। ਉਹ ਤੇ ਉਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਸੀਟੀਵੀ ਦੀ। ਹਾਂ, ਉਹ ਗੱਲ ਵੱਖਰੀ ਹੈ ਕਿ ਬਾਅਦ ਚ ਉਹਨਾਂ ਕੋਲ ਸਬੂਤ ਸੀਗੇ ਨਹੀਂ ਸੀਗੇ, ਲੇਕਿਨ ਉਹਨਾਂ ਨੂੰ ਸਮਝੌਤਾ ਕਰਨਾ ਪੈ ਗਿਆ ਕਿਉਂਕਿ ਪੈਟ੍ਰਿਕ ਬਰਾਊਨ ਸਾਹਿਬ ਨੇ ਲਾਅ ਸੂਟ ਫਾਈਲ ਕਰ ਦਿੱਤਾ ਉਹਨਾਂ ਦੇ ਖਿਲਾਫ ਕਿ ਭਾਈ ਦੱਸੋ ਲੈ ਕੇ ਆਓ ਸਾਹਮਣੇ ਕਿਹੜੀਆਂ ਦੋ ਲੜਕੀਆਂ ਨੇ, ਉਹ ਲੜਕੀਆਂ ਕੌਣ ਨੇ, ਕਿਉਂ ਉਹਨਾਂ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾਏ, ਕਿਉਂਕਿ ਪੈਟ੍ਰਿਕ ਬਰਾਊਨ ਸਾਹਿਬ ਦਾ ਤੇ ਕਰੀਅਰ ਖਤਮ ਕਰਤਾ ਉਹਨਾਂ ਨੇ ਇੱਕ ਤਰ੍ਹਾਂ ਨਾਲ। ਔਰ ਉਹਨਾਂ ਉਹ ਤੇ ਫਿਰ ਪੈਟ੍ਰਿਕ ਬਰਾਊਨ ਸਾਹਿਬ ਨੇ ਕਿਤਾਬ ਵੀ ਲਿਖੀ ਕਿ ਉਹਨਾਂ ਦਾ ਪੋਲੀਟੀਕਲ ਅਸੈਸੀਨੇਸ਼ਨ ਕੀਤਾ ਇਹਨਾਂ ਲੋਕਾਂ ਨੇ, ਪੋਲੀਟੀਕਲ ਅਸੈਸੀਨੇਸ਼ਨ ਕਿੱਦਾਂ ਕੀਤਾ। ਲੇਕਿਨ ਉਸ ਵੇਲੇ ਤੇ ਉਹਨਾਂ ਨੇ ਪੈਟ੍ਰਿਕ ਬਰਾਊਨ, ਕਿਉਂਕਿ ਕੁਛ ਮਹੀਨੇ ਰਹਿ ਗਏ ਸੀਗੇ ਤੇ ਪੈਟ੍ਰਿਕ ਬਰਾਊਨ ਸਾਹਿਬ ਤੇ ਇਸ ਪ੍ਰੋਵਿੰਸ ਦੇ ਪ੍ਰੀਮੀਅਰ ਹੋਣੇ ਸੀਗੇ, ਫੋਰਡ ਸਾਹਿਬ ਦਾ ਤਾਂ ਕਿਤੇ ਹਜੇ ਨਾਮ ਹੀ ਹੈ ਨਹੀਂ ਸੀ, ਫੋਰਡ ਸਾਹਿਬ ਤੇ ਜੌਨ ਟੋਰੀ ਸਾਹਿਬ ਤੋਂ ਮੇਅਰ ਦੀ ਇਲੈਕਸ਼ਨਾਂ ਤੱਕ ਹਾਰ ਗਏ ਸੀਗੇ। ਡਗਫੋਰਡ ਸਾਹਿਬ ਦਾ ਤਾਂ ਕਿਤੇ ਨਾਮ ਹੀ ਹੈ ਨਹੀਂ ਸੀਗੇ, ਇਹ ਤਾਂ ਕੌਂਸਲਰ ਸੀਗੇ, ਇਹ ਤਾਂ ਮੇਅਰ ਵੀ ਨਹੀਂ ਜਿੱਤੇ ਡਗਫੋਰਡ ਸਾਹਿਬ, ਤੇ ਕਿੱਥੇ ਪੈਟ੍ਰਿਕ ਬਰਾਊਨ ਸਾਹਿਬ ਬਣਨ ਲੱਗੇ ਸੀਗੇ ਪ੍ਰੀਮੀਅਰ, ਤੇ ਨਾਲ ਹੀ ਉਹਨਾਂ ਨੇ ਲਗਾਤਾ ਜੀ ਦੋ ਲੜਕੀਆਂ ਨੇ ਤੁਹਾਡੇ ਤੇ ਜੀ ਐਲੀਗੇਸ਼ਨ ਲਗਾਤਾ ਹੈ ਸੈਕਸੁਅਲ ਮਿਸਕੰਡਕਟ ਦਾ, ਤੇ ਇਹਨਾਂ ਨੂੰ ਬਾਹਰ ਹੋਣਾ ਪੈ ਗਿਆ। ਇਸੇ ਤਰ੍ਹਾਂ ਹੁਣ ਆ ਜਾਓ ਜੌਨ ਟੋਰੀ ਸਾਹਿਬ ਤੇ, ਜੌਨ ਟੋਰੀ ਸਾਹਿਬ ਦੇ ਉੱਤੇ ਜਦੋਂ ਟੋਰੋਂਟੋ ਸਟਾਰ ਦੇ ਹੱਥ ਸਿਸਟਮ ਲੱਗੇ ਕਿ ਆਪਣੀ ਹੀ ਜਿਹੜੀ ਇਹਨਾਂ ਦੀ ਅਸਿਸਟੈਂਟ ਹੈ, ਇਹਨਾਂ ਦੀ ਆਪਣੀ ਅਸਿਸਟੈਂਟ ਜਿਹੜੀ ਉੱਥੇ ਕੰਮ ਕਰਦੀ ਇਹਨਾਂ ਦੇ ਨਾਲ, ਇਹਨਾਂ ਦਾ ਉਹਨਾਂ ਦੇ ਨਾਲ ਅਫੇਅਰ ਚੱਲਦਾ ਪਿਆ ਜੌਨ ਟੋਰੀ ਸਾਹਿਬ ਦਾ, ਮੇਅਰ ਸਾਹਿਬ ਦਾ, ਤੇ ਉਹਨਾਂ ਨੇ ਫਿਰ ਟੋਰੋਂਟੋ ਸਟਾਰ ਨੇ ਕਿਹਾ ਜੀ ਆ ਗਈ ਸਾਡੇ ਸਟੋਰੀ ਹੱਥ। ਉਹਨਾਂ ਨੇ ਇੱਕੋ ਗੱਲ ਬਸ ਕਰਨੀ ਹੁੰਦੀ ਹੈ ਵੀ ਭਾਈ ਹੁਣ ਤੂੰ ਇਸਤੀਫਾ ਦੇ ਇੱਥੋਂ, ਬਾਹਰ ਹੋ ਜਾ ਇੱਥੋਂ। ਉਹ ਜੌਨ ਟੋਰੀ ਸਾਹਿਬ ਨੇ ਇਸਤੀਫਾ ਦੇ ਤਾ, ਸਟੋਰੀਆਂ ਬੰਦ ਹੋ ਗਈਆਂ, ਹੁਣ ਕੋਈ ਖਬਰ ਆਈ ਹੈ ਉਹਨਾਂ ਦਾ ਕਿਹੜਾ ਫਿਰ ਹੈਗਾ ਨਹੀਂ ਹੈਗਾ, ਹੁਣ ਕੋਈ ਖਬਰ ਹੀ ਨਹੀਂ ਹੈ, ਖਤਮ ਹੋ ਗਈ ਖਬਰ। ਸੋ ਜਦੋਂ ਕੋਈ ਪੋਲੀਟੀਸ਼ੀਅਨ ਐਕਸ਼ਨ ਲੈ ਲੈਂਦਾ ਹੈ, ਠੀਕ ਹੈ ਕਿ ਨਹੀਂ, ਚਾਹੇ ਗਲੋਬਲ ਮੇਲ ਦੀ ਸਟੋਰੀ ਤੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਐਕਸ਼ਨ ਲੈ ਲਿਆ, ਚਾਹੇ ਬੈਲ ਮੀਡੀਆ ਔਰ ਸੀਟੀਵੀ ਦੀ ਸਟੋਰੀ ਦੇ ਉੱਤੇ ਉਹਨਾਂ ਨੇ ਇਹਨਾਂ ਦਾ ਕਰੀਅਰ ਖਤਮ ਕਰ ਦਿੱਤਾ ਪੈਟ੍ਰਿਕ ਬਰਾਊਨ ਸਾਹਿਬ ਦਾ, ਜਾਂ ਇਧਰੋਂ ਜੌਨ ਟੋਰੀ ਸਾਹਿਬ ਦਾ ਕਰੀਅਰ ਖਤਮ ਕਰ ਦਿੱਤਾ। ਹਾਂ, ਹੁਣ ਕਰੀਅਰ ਉਹ ਐਜ਼ ਅ ਪੱਤਰਕਾਰ ਆ ਰਹੇ ਨੇ ਨਿਊਜ਼ ਟਾਕ 10-10 ਦੇ ਵਿੱਚ, ਉਹ ਬੜਾ ਵੱਡਾ ਪ੍ਰੋਗਰਾਮ ਉਹਨਾਂ ਨੂੰ ਮਿਲ ਗਿਆ, ਉਦਾਂ ਵੀ ਵੱਖਰੇ ਵੱਖਰੇ ਟੀਵੀ ਚੈਨਲ ਤੇ ਵੀ ਬੈਠੇ ਹੁੰਦੇ ਆ, ਵੱਖਰੇ ਵੱਖਰੇ ਕਈ ਟੀਵੀ ਚੈਨਲ ਤੇ ਜੌਨ ਟੋਰੀ ਸਾਹਿਬ ਆਉਂਦੇ ਨੇ, ਲੇਕਿਨ ਟੋਰੋਂਟੋ ਸਟਾਰ ਨੇ ਐਜ਼ ਅ ਮੇਅਰ ਤਾਂ ਉਹਨਾਂ ਦਾ ਕਰੀਅਰ ਖਤਮ ਕਰ ਦਿੱਤਾ ਨਾ, ਕਿ ਭਾਈ ਸਾਹਿਬ ਤੁਹਾਡੀ ਆਪਣੀ ਅਸਿਸਟੈਂਟ ਨਾਲ ਤੁਹਾਡਾ ਅਫੇਅਰ ਸੀਗਾ ਤੇ ਚਲੋ ਜੀ ਅਸੀਂ ਜਿੱਦਣ ਤੱਕ ਲਾਸਟ ਡੇਟ ਸੀਗੀ ਨਾ ਟੋਰੋਂਟੋ ਮੇਅਰ ਦੇ ਇਲੈਕਸ਼ਨ ਦੀ, ਜਦੋਂ ਬਾਈ ਇਲੈਕਸ਼ਨ ਹੋਈ ਹੈ ਜਦੋਂ ਓਲਿਵੀਆ ਚਾਓ ਜੀ ਜਿੱਤੇ ਨੇ, ਆਖਰੀ ਡੇਟ ਤੱਕ ਪੋਲ ਸਰਵੇ ਦੇ ਵਿੱਚ ਜੌਨ ਟੋਰੀ ਸਾਹਿਬ ਨੇ ਆਪਣਾ ਨਾਮ ਵੀ ਨਹੀਂ ਪਾਇਆ, ਫੇਰ ਵੀ ਉਹ ਸਭ ਤੋਂ ਅੱਗੇ ਚੱਲ ਰਹੇ ਸੀ ਜੌਨ ਟੋਰੀ ਸਾਹਿਬ, ਇੰਨੀ ਉਹਨਾਂ ਦੀ ਪਾਪੂਲੈਰਿਟੀ ਸੀਗੀ। ਠੀਕ ਹੈ, ਇਸੇ ਤਰ੍ਹਾਂ ਹੁਣ ਜੇ ਤੁਸੀਂ ਵਾਈ ਮੀਡੀਆ ਦੇ ਸਵਾਲ ਪੁੱਛੋ, ਵਾਈ ਮੀਡੀਆ ਨੇ ਨਿਊਜ਼ ਸਟੋਰੀ ਕੀਤੀ, ਪ੍ਰਧਾਨ ਮੰਤਰੀ ਟੂਡੋ ਸਾਹਿਬ ਨਾਲ ਗੱਲਬਾਤ ਕੀਤੀ, ਤੇ ਉਹ ਸਟੋਰੀ ਹਿੰਦੁਸਤਾਨ ਟਾਈਮਸ, ਇੰਡੀਆ ਦੇ ਬੜੇ ਬੜੇ ਅਦਾਰੇ ਮੀਡੀਆ ਕੋਟ ਕਰਨ, ਤੇ ਬੀਬੀਸੀ ਵੀ ਕੋਟ ਕਰੇ, ਸਾਡੇ ਲਈ ਤਾਂ ਜਦੋਂ ਦੂਸਰੇ ਮੀਡੀਆ ਅਦਾਰੇ ਸਾਡੀ ਸਟੋਰੀ ਕੋਟ ਕਰਦੇ ਬੜੀ ਵੱਡੀ ਜਿੱਤ ਹੈ। ਠੀਕ ਹੈ, ਸੋ ਇਹ ਮੀਡੀਆ ਲਈ ਇੱਕ ਜਿੱਤ ਹੁੰਦੀ ਹੈ, ਇਹ ਕੋਈ ਮਾੜੀ ਗੱਲ ਨਹੀਂ ਹੁੰਦੀ। ਬਾਕੀ ਆ ਜਾਓ ਹੁਣ ਪੱਤਰਕਾਰਾਂ ਦੇ ਉੱਤੇ। ਸਰ ਰੋਬਰਟ ਫਾਈਫ ਬਹੁਤ ਪੁਰਾਣੇ, ਬਹੁਤ ਵੱਡੇ ਮੰਨੇ ਹੋਏ ਪੱਤਰਕਾਰ ਨੇ। ਠੀਕ ਹੈ, ਸੀ ਟੀ ਵੀ ਲਈ ਓਟਵਾ ਬਿਊਰੋ ਚੀਫ ਰਹਿ ਚੁੱਕੇ ਨੇ, ਸਨ ਮੀਡੀਆ ਲਈ ਇਹਨਾਂ ਨੇ ਕੰਮ ਕੀਤਾ ਹੋਇਆ, ਹੁਣ ਗਲੋਬਲ ਮੇਲ ਲਈ ਇਸ ਵੇਲੇ ਕੰਮ ਕਰਦੇ ਨੇ। ਸੋ ਕੋਈ ਛੋਟੇ ਮੋਟੇ ਪੱਤਰਕਾਰ ਨਹੀਂ ਹੈ ਜਿਹੜੇ ਸਾਰੇ ਕੰਮ ਕਰਦੇ ਨੇ ਜੀ। ਹਾਂਜੀ
ਯੋਧਵੀਰ ਜੀ, ਇੱਕ ਫਿਊ ਸੈਕਿੰਡ।
ਹਾਂਜੀ ਹਾਂਜੀ, ਲਓ ਲਓ।
ਮੇਰਾ ਸਵਾਲ ਹੈ ਕਿ ਜਿਹੜਾ ਤੁਸੀਂ ਸੀ ਟੀ ਵੀ ਆਪਣਾ ਪੈਟ੍ਰਿਕ ਬਰਾਊਨ ਸਾਹਿਬ ਦਾ ਦਿੱਤਾ, ਜੌਨ ਟੋਰੀ ਦੀ ਗੱਲ ਕੀਤੀ, ਉਹ ਸਟੋਰੀਆਂ ਬ੍ਰੇਕ ਹੋ ਗਈਆਂ ਸਨ, ਜਿਹੜੀ ਮੀਡੀਆ ਨੇ ਬ੍ਰੇਕ ਕਰ ਦਿੱਤੀਆਂ ਤੇ ਇਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ। ਮੇਰਾ ਸਵਾਲ ਇਹੀ ਹੈ ਕਿ ਅਜੇ ਗਲੋਬਲ ਮੇਲ ਨੇ ਇੱਕ ਸਟੋਰੀ ਬ੍ਰੇਕ ਨਹੀਂ ਸੀ ਕੀਤੀ ਪਬਲਿਕ ਦੇ ਵਿੱਚ, ਸਟੋਰੀ ਬ੍ਰੇਕ ਕਰਨ ਤੋਂ ਪਹਿਲਾਂ ਟਰੂਡੋ ਸਾਹਿਬ ਨੇ ਬ੍ਰੇਕ ਕਰ ਦਿੱਤੀ, ਉਹਨਾਂ ਦੀ ਇੰਪੋਰਟੈਂਸ। ਇਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਨੂੰ ਉਹ ਹੁੰਗਾਰਾ ਪਬਲਿਕ ਤੋਂ ਨਹੀਂ ਮਿਲਿਆ ਜੋ ਮਿਲਣਾ, ਸਟੋਰੀ ਬ੍ਰੇਕ ਕਰਕੇ ਮਿਲਣਾ ਸੀ, ਤੇ ਫਿਰ ਟਰੂਡੋ ਸਾਹਿਬ ਉਹਦੇ ਤੇ ਜਾ ਕੇ ਪਾਰਲੀਮੈਂਟ ਚ ਸਵਾਲ ਖੜੇ ਕਰਦੇ। ਮੇਰਾ ਸਵਾਲ ਇਹੀ ਹੈ ਤੁਹਾਡੇ ਵਾਲਾ, ਤੁਸੀਂ ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਕਿ ਗਲੋਬਲ ਨੇ ਸਟੋਰੀ ਬ੍ਰੇਕ ਕਰਨ ਤੋਂ ਪਹਿਲਾਂ ਹੀ ਟਰੂਡੋ ਸਾਹਿਬ ਨੇ ਸਟੋਰੀ ਬ੍ਰੇਕ ਕਰ ਦਿੱਤੀ, ਤੇ ਉਹ ਟਰੂਡੋ ਸਾਹਿਬ ਨੂੰ ਆ ਗਏ ਮੀਡੀਆ ਚ ਆ ਕੇ ਗੱਲਬਾਤ ਚ ਆ ਗਏ ਵੀ ਠੀਕ ਹੈ ਉਹ ਇੰਡੀਆ ਨਾਲ ਜੋ ਕੁਛ ਉਹ ਚੱਲ ਰਿਹਾ। ਮੇਰਾ ਸਵਾਲ ਇਹ ਹੈ ਕਿ ਇਹਨਾਂ ਨੂੰ ਬ੍ਰੇਕ ਕਰਨ ਦਾ ਮੌਕਾ ਨਹੀਂ ਦਿੱਤਾ ਗਲੋਬਲ ਨੇ?
ਦੇਖੋ ਜੇ ਅਸੀਂ ਆਮ ਕਮਿਊਨਿਟੀ ਦੇ ਪਰਸਪੈਕਟਿਵ ਤੋਂ ਦੇਖੀਏ ਤੇ ਕੁਛ ਹੱਦ ਤੱਕ ਤੁਹਾਡੀ ਗੱਲ ਮੰਨਣਯੋਗ ਆ, ਠੀਕ ਹੈ ਨੀ, ਲੇਕਿਨ ਜੇ ਅਸੀਂ ਮੀਡੀਆ ਪਰਸਪੈਕਟਿਵ ਤੋਂ ਦੇਖੀਏ ਤੇ ਜਦੋਂ ਤੁਸੀਂ ਬੜੇ ਪੋਲੀਟੀਕਲ ਲੀਡਰਸ ਨੂੰ ਕੋਈ ਕੰਮ ਕਰਵਾ ਦਿੰਦੇ ਹੋ, ਠੀਕ ਹੈ ਕਿ ਨਹੀਂ, ਤੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਸਟੋਰੀ ਬ੍ਰੇਕ ਹੋਈ ਨਹੀਂ ਹੋਈ ਉਹ ਇੱਕ ਅਲੱਗ ਚੀਜ਼ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ।
ਮੈਂ ਤੁਹਾਡੇ ਨਾਲ ਐਗਰੀ ਕਰਦਾ, ਤੁਸੀਂ 100% ਸਹੀ ਹੋ ਜੋ ਤੁਸੀਂ ਐਕਸਪਲੇਨ ਕਰ ਰਹੇ ਹੋ, ਜਿਵੇਂ ਬਿਲਕੁਲ ਮੀਡੀਆ ਨੂੰ ਮਿਲਦਾ ਸਾਰਾ ਕੁਝ ਮਿਲਦਾ, ਲੇਕਿਨ ਪਬਲਿਕ ਦੂਸਰੀ ਤਰ੍ਹਾਂ ਸੋਚਦੀ, ਮੈਂ ਐਗਰੀ ਕਰਦਾ।
ਹਾਂ, ਉਹ ਮੈਂ ਸਰ ਇਸ ਲਈ ਕਹਿ ਰਿਹਾ ਤੁਹਾਨੂੰ, ਮੈਂ ਉਹਦਾ ਇੱਕ ਐਗਜ਼ਾਮਪਲ ਬੜਾ ਇੰਟਰਸਟਿੰਗ ਸ਼ੇਅਰ ਕਰ ਦਿੰਦਾ ਤੁਹਾਨੂੰ। ਤੁਹਾਨੂੰ ਯਾਦ ਹੋਏ ਕਿ 1972 ਦੇ ਵਿੱਚ ਵਾਟਰਗੇਟ ਸਕੈਂਡਲ ਹੋਇਆ, ਠੀਕ ਹੈ, ਜਦੋਂ 1972 ਦੇ ਵਿੱਚ ਵਾਟਰਗੇਟ ਸਕੈਂਡਲ ਹੋਇਆ ਨਾ ਆਪਣਾ ਪ੍ਰੈਜੀਡੈਂਟ ਨਿਕਸਨ ਹੋਣਾ ਦਾ, ਤੇ ਉਸ ਵੇਲੇ ਨਿਕਸਨ ਸਾਹਿਬ ਚਲੋ ਚਲੇ ਗਏ, ਉਹ ਤੇ ਇੱਕ ਅਲੱਗ ਗੱਲ ਆ ਵੀ ਕਿਹੜੇ ਮੀਡੀਆ ਨੇ ਕੀਤਾ, ਮੈਂ ਉਸ ਤੇ ਵੀ ਆਉਣਾ ਬਾਅਦ ਦੇ ਵਿੱਚ। ਲੇਕਿਨ ਇੱਕ ਬ੍ਰਿਟਿਸ਼ ਪੱਤਰਕਾਰ, ਅਮਰੀਕਾ ਦਾ ਨਹੀਂ ਜੀ, ਇੱਕ ਬ੍ਰਿਟਿਸ਼ ਪੱਤਰਕਾਰ ਡੇਵਿਡ ਫਰੋਸਟ ਸੀਗਾ ਉਹਦਾ ਨਾਮ, ਸੋ ਉਹ ਆਸਟ੍ਰੇਲੀਆ ਲਈ ਟਾਕ ਸ਼ੋ ਕਰਦਾ ਹੁੰਦਾ ਸੀ ਆਸਟ੍ਰੇਲੀਆ ਵਾਸਤੇ, ਠੀਕ ਹੈ, ਬ੍ਰਿਟਿਸ਼ ਪੱਤਰਕਾਰ, ਹੁਣ ਬ੍ਰਿਟਿਸ਼ ਪੱਤਰਕਾਰ ਆਸਟ੍ਰੇਲੀਆ ਲਈ ਟਾਕ ਸ਼ੋ ਕਰਦਾ ਹੈ। ਸੋ ਉਹਨਾਂ ਨੇ ਉਹਨੂੰ ਇੰਟਰਵਿਊ ਮਿਲ ਗਿਆ, ਕਿਹਦਾ ਇੰਟਰਵਿਊ ਮਿਲ ਗਿਆ, ਉਹਨੂੰ ਇੰਟਰਵਿਊ ਮਿਲ ਗਿਆ ਰਿਚਰਡ ਨਿਕਸਨ ਸਾਹਿਬ ਦਾ, ਅਮਰੀਕਾ ਦੇ ਰਾਸ਼ਟਰਪਤੀ ਦਾ, ਠੀਕ ਹੈ। ਔਰ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਇੰਟਰਵਿਊ ਦੇ ਵਾਸਤੇ ਉਹਨਾਂ ਨੇ ਤਕਰੀਬਨ $500,000 ਮੰਗਿਆ ਸੀ ਉਸ ਦੌਰ ਦੇ ਵਿੱਚ, ਠੀਕ ਹੈ ਕਿ ਨਹੀਂ, ਉਸ ਦੌਰ ਦੇ ਵਿੱਚ। ਸੋ ਉਹ ਫਿਰ ਜਿਹੜਾ ਡੇਵਿਡ ਫਰੋਸਟ ਨੇ ਜਿਹੜਾ ਇੰਟਰਵਿਊ ਕੀਤਾ, ਉਹ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀਗਾ ਕਿ ਅਮਰੀਕਨ, ਹਾਲਾਂਕਿ ਸਟੋਰੀ ਤਾਂ ਪਹਿਲਾਂ ਹੀ ਹੋ ਚੁੱਕੀ ਸੀਗੀ, ਵਾਟਰਗੇਟ ਸਕੈਂਡਲ ਹੋ ਚੁੱਕਾ ਸੀਗਾ, ਵਾਟਰਗੇਟ ਸਕੈਂਡਲ ਹੋ ਚੁੱਕਾ ਸੀ। ਇਹਦੇ ਤੇ ਇੱਕ ਮੂਵੀ ਬਹੁਤ ਵਧੀਆ ਬਣੀ ਹੈ, ਜੇ ਕਿਸੇ ਨੂੰ ਮੌਕਾ ਮਿਲੇ ਤਾਂ ਦੇਖਣਾ, ਮੈਂ ਤੇ ਖੈਰ 3 ਵਾਰ ਦੇਖ ਚੁੱਕਾ, ਮੈਨੂੰ ਹੁਣ ਮੈਂ ਸ਼ਾਇਦ 4th ਵੀ ਦੇਖ ਲਵਾਂ, ਅੱਜ ਕੱਲ੍ਹ ਚਰਚਾ ਹੋਈ ਹੈ ਤੇ ਬੜੇ ਸਾਰੇ ਉਹਨੂੰ ਅਵਾਰਡ ਵੀ ਮਿਲੇ ਸੀ, ਫਰੋਸਟ ਨਿਕਸਨ, ਜੇ ਕਦੇ ਮੌਕਾ ਮਿਲੇ ਤਾਂ ਜ਼ਰੂਰ ਦੇਖਣਾ, ਬਹੁਤ ਬੜੀ ਖੂਬਸੂਰਤ ਮੂਵੀ ਉਹਨਾਂ ਨੇ ਉੱਤੇ ਬਣਾਈ ਹੈਗੀ ਆ। ਤੇ ਗੱਲ ਇਹ ਹੁੰਦੀ ਹੈ ਕਿ ਜਿਹੜਾ ਮੀਡੀਆ ਨਾ, ਦੇਖੋ ਜਦੋਂ ਤੁਸੀਂ ਕਿਸੇ ਬੜੇ ਲੀਡਰ ਨੂੰ ਕੋਈ ਕੰਮ ਕਰਨ ਦੇ ਮਜਬੂਰ ਕਰਦੇ ਹੋ, ਐਕਟ ਕਰਦੇ ਹੋ, ਤੁਹਾਡੇ ਮੁਤਾਬਿਕ ਕੰਮ ਹੁੰਦਾ, ਤਾਂ ਮੀਡੀਆ ਦੀ ਬੜੀ ਵੱਡੀ ਫਿਰ ਜਿੱਤ ਹੋ ਜਾਂਦੀ ਹੈ ਜੀ। ਤੁਸੀਂ ਲਾਈਨ ਇਸ ਤਰ੍ਹਾਂ ਹੀ ਨਾਲ ਜਾਰੀ ਰੱਖੋ, ਤੇ ਵਿਰਕ ਸਾਹਿਬ ਤੁਸੀਂ ਲਾਈਨ ਨਾਲ ਜਾਰੀ ਰੱਖੋ, ਬਾਕੀ ਕਾਲਰ ਵਾਲੀ ਲੱਭ ਲਈਏ। ਹਾਂਜੀ ਸੁਖਵਿੰਦਰ ਸਾਹਿਬ, ਤੁਸੀਂ ਆਉਂਦੇ ਹੋ, ਸੁਖਵਿੰਦਰ ਜੀ ਕੋਲ। ਸਤਿ
ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਜੋਤੀ ਜੀ, ਮੈਂ ਸੋਚ ਰਿਹਾ ਸੀ ਵਿਰਕ ਸਾਹਿਬ ਕਹਿ ਰਹੇ ਸੀ ਜਿਹੜੀਆਂ ਗੱਲਾਂ ਬਾਤਾਂ, ਇੱਕ ਗੱਲ ਮੈਂ ਦੇਖੀ, ਮੀਡੀਆ ਵਾਲੇ ਕੋਈ ਵੀ ਚੀਜ਼ ਬਿਨਾਂ ਤੱਥਾਂ ਤੋਂ ਨਹੀਂ ਕਹਿੰਦੇ, ਔਰ ਵਿਰਕ ਸਾਹਿਬ ਬੜੀ ਇੰਪਰੋਵਾਈਜੇਸ਼ਨ ਕਰ ਦਿੰਦੇ ਆ, ਮੈਨੂੰ ਲੱਗਦਾ ਟੂ ਮੱਚ ਕਰ ਦਿੰਦੇ ਕਈ ਵਾਰੀ, ਅੱਜ ਜਿਹੜਾ ਇਹਨਾਂ ਨੇ ਕਹਿਤਾ ਕਿ ਹੁਣ ਗਲੋਬ ਵਾਲੇ ਵੀ ਇੰਡੀਆ ਦੇ ਨਾਲ ਰਲ ਗਏ, ਬਟ ਕੈਨ ਯੂ ਸੇ, ਮੈਨੂੰ ਇੱਕ ਤਰ੍ਹਾਂ ਦੀ ਐਲੀਗੇਸ਼ਨ ਲੱਗਦੀ ਹੈ, ਏਦਾਂ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਆਪਣੇ ਕੋਲੋਂ ਹੀ ਨਾ, ਏਦਾਂ ਦਾ ਇੰਪਰੋਵਾਈਜੇਸ਼ਨ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ।
ਮੈਂ ਤੁਹਾਨੂੰ ਕਰੈਕਟ ਕਰਦੇ ਹਾਂ, ਆਪਣਾ ਮਾਫ਼ੀ ਵੀ ਮੰਗ ਲੈਂਦਾ ਵੀ ਮੈਂ ਇਹ ਨੀ ਕਿਹਾ ਵੀ ਨਾਲ ਰਲ ਗਏ, ਇਹਦਾ ਮਤਲਬ ਇਹ ਨੀ ਵੀ ਉਹ ਨਾਲ ਉਹਨਾਂ ਨੇ ਹੱਥ ਮਿਲਾ ਲਿਆ, ਇਹਨਾਂ ਨੂੰ ਵੀ ਗੁੱਸਾ ਹੈ ਤੇ ਇਹ ਵੀ ਆਪਣੇ ਹਿਸਾਬ ਨਾਲ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਟੂਡੋ ਸਾਹਿਬ ਨੂੰ ਮੈਂ ਅਸੀਂ ਇਸ ਤਰ੍ਹਾਂ ਕਰ ਦਈਏ। ਮੈਂ ਇਹ ਨੀ ਕਿਹਾ, ਮੇਰਾ ਮਤਲਬ ਇਹ ਨੀ ਵੀ ਉਹ ਉੱਥੇ ਹੱਥ ਮਿਲਾ ਲਿਆ ਉਹਨਾਂ ਨੇ, ਹੁਣ ਸਮਝ ਲਓ।
ਚਲੋ ਠੀਕ ਹੈ, ਮੈਨੂੰ ਲੱਗਦਾ ਤੁਸੀਂ ਨਾ ਕਰਿਆ ਕਰੋ, ਕਈ ਵਾਰੀ ਤੁਸੀਂ ਨਾ ਜੱਕੜ ਮਾਰ ਦਿੰਦੇ।
ਚਲੋ ਚਲੋ ਚਲੋ, ਪੜ੍ਹਿਆ ਲਿਖਿਆ ਨਾ, ਮੇਰੇ ਵਰਗਾ ਅਨਪੜ੍ਹ ਗ੍ਰੈਜੂਏਸ਼ਨ
ਤੁਸੀਂ ਅਨਪੜ੍ਹ ਨੀ ਹੈਗੇ, ਗੱਲ ਹੈਗੀ ਮੀਡੀਆ ਉੱਤੇ ਬਹਿ ਕੇ ਬਹੁਤ ਜ਼ਿੰਮੇਵਾਰੀ ਬਣ ਜਾਂਦੀ ਹੈ, ਤੁਸੀਂ ਹੁਣ ਤੁਸੀਂ ਲਰਨ ਕਰ ਰਹੇ ਤੇ ਯੂ ਹੈਵ ਟੂ ਬੀ ਯੂ ਨੋ ਵੈਰੀ ਵੈਰੀ ਕੇਅਰਫੁਲ।
ਵੈਸੇ ਮੈਂ ਗਲਤ ਅਸੈਸਮੈਂਟ ਨਹੀਂ ਦਿੱਤੀ ਆਪਣੇ ਹਿਸਾਬ ਨਾਲ, ਐਜ਼ ਅ ਪਬਲਿਕ ਪਰਸਨ ਮੈਂ ਸਹੀ ਅਸੈਸਮੈਂਟ ਦਿੱਤੀ, ਜੋ ਮੈਂ ਪਬਲਿਕ ਸੋਚਦੀ ਹੈ, ਜੋ ਮੈਂ ਸੋਚਦਾ ਪਿਆ, ਮੈਂ ਗਲਤ ਵੀ ਹੋ ਸਕਦਾ।
ਨਹੀਂ ਨਹੀਂ, ਉਹ ਤਾਂ ਜੱਜ ਵੀ ਸਾਹਿਬ ਨੇ ਕਲੀਅਰ ਕਰ ਹੀ ਦਿੱਤੀ ਆ ਕਿ ਉਹਨਾਂ ਨੇ ਨਿਜਰ ਮਾਮਲੇ ਨੂੰ ਕਿੱਦਾਂ ਐਕਸਪੋਜ਼ ਕੀਤਾ ਤੇ ਮਿੰਟ ਵਿੱਚ ਥੋੜੋ ਇੱਕ ਨਿਊਜ਼ ਉਧਰ ਆ ਗਈ ਤੇ ਆਪਾਂ ਕਹਿੰਦੇ ਹੁਣ ਇੱਧਰ ਹੋ ਗਿਆ, ਜੇ ਹੁਣ ਅਗਲੀ ਬਾਲ ਆ ਗਈ ਕਹਿਣ ਹੁਣ ਇੱਧਰ ਹੋ ਗਿਆ, ਇਹ ਤਾਂ ਫਿਰ ਰਨਿੰਗ ਕਮੈਂਟਰੀ ਵਾਂਗੂ ਹੋ ਗਿਆ, ਕਦੀ ਐਨ ਹੋਵੇ ਕਦੀ ਔਨ ਹੋਵੇ। ਨਹੀਂ ਨਹੀਂ, ਮੈਨੂੰ ਲੱਗਦਾ ਗਲੋਬ ਜੋ ਵੀ ਕਰ ਰਿਹਾ ਉਹ ਠੀਕ ਹੀ ਕਰ ਰਿਹਾ, ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕੱਲੀ ਕੱਲੀ ਨਿਊਜ਼ ਉੱਤੇ ਆਪਾਂ ਉਹਨਾਂ ਦੇ ਕਰੈਕਟਰ ਬਾਰੇ ਜਾਂ ਉਹਨਾਂ ਦੀ ਅਲਾਈਨਮੈਂਟ ਬਾਰੇ ਆਪਾਂ ਵਿਚਾਰ ਪੈਦਾ ਕਰਨ ਲੱਗ ਪਈਏ ਕਿ ਐਂ ਹੋ ਗਿਆ ਐਂ ਹੋ ਗਿਆ, ਇਹ ਤਾਂ ਨਹੀਂ। ਮੈਨੂੰ ਲੱਗਦਾ ਉਹ ਬੜੀ ਕ੍ਰੈਡੀਬਿਲਟੀ ਉਹਨਾਂ ਦੀ, ਦੱਸ ਹੀ ਦਿੱਤਾ ਜੋਧਵੀਰ ਸਾਹਿਬ ਨੇ ਕਿੰਨੇ ਉਹਨਾਂ ਨੇ ਕੇਸ ਕੀਤੇ ਹੋ ਗਏ, ਐਕਸਪੋਜ਼ ਕੀਤੇ ਹੋਏ ਆ, ਉਹ ਬਿਨਾਂ ਸਬੂਤਾਂ ਤੋਂ ਨਹੀਂ ਕਰਦੇ ਏਡਾ ਵੱਡਾ ਮੀਡੀਆ ਹਾਊਸ ਜਿਹੜਾ ਨਾ। ਸੋ ਥੈਂਕ ਯੂ ਵੈਰੀ ਮਚ ਵਿਕ ਸਾਹਿਬ, ਮਾਇੰਡ ਨਹੀਂ ਕਰਨਾ, ਥੈਂਕ ਯੂ ਜੀ, ਥੈਂਕ ਯੂ।
ਨਹੀਂ ਨਹੀਂ, ਮਾਇੰਡ ਨਹੀਂ ਕੀਤਾ ਮੈਂ, ਤਾਂ ਤੁਸੀਂ ਵੀ ਥੋੜਾ ਤੁਹਾਨੂੰ ਵੀ ਕਲੀਅਰ ਕਰ ਦਿਆਂ ਥੋੜਾ ਜਿਹਾ ਕਿ ਮੀਡੀਆ ਨੇ, ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਗਲਤ ਕਰ ਦਿੱਤਾ ਹੈ ਇਹ ਨਿੱਜਰ ਵਾਲਾ ਇਸ਼ੂ, ਮੈਂ ਮੇਰਾ ਇਹ ਸਵਾਲ ਇਹ ਸੀ, ਤੁਸੀਂ ਵੀ ਸਮਝ ਲਵੋ ਯੁਧਵੀਰ ਜੀ, ਮੈਂ ਨਾ ਐਗਰੀ ਕਰਕੇ ਕਿਸੇ ਹੱਦ ਤੱਕ ਕਿ ਉਹਨਾਂ ਨੂੰ ਸਟੋਰੀ ਬ੍ਰੇਕ ਕਰਨ ਦਾ ਮੌਕਾ ਨਹੀਂ ਦਿੱਤਾ, ਉਹ ਇਨਫਰਮੇਸ਼ਨ ਉਹਨਾਂ ਦਿੱਤੀ ਟਰੂਡੋ ਸਾਹਿਬ ਨੂੰ, ਟਰੂਡੋ ਸਾਹਿਬ ਨੇ ਉਹਨਾਂ ਨੂੰ ਪਿੱਛੇ ਰੱਖ ਕੇ ਤੇ ਆਪ ਅੱਗੇ ਹੋ ਗਏ, ਆਹ ਗੱਲ ਮੈਂ ਕਰਦਾ ਪਿਆ। ਮੇਰਾ ਇਹ ਨੀ ਕਿਹਾ ਵੀ ਉਹਨਾਂ ਨੇ ਸਟੋਰੀ ਗਲਤ ਕੀਤੀ,
ਨਹੀਂ ਨਹੀਂ ਨਹੀਂ, ਸਟੋਰੀ ਤਾਂ ਬਿਲਕੁਲ ਠੀਕ ਕੀਤੀ ਤੁਸੀਂ, ਬਿਲਕੁਲ ਉਹ ਗੱਲ ਤੇ ਠੀਕ ਆ, ਮੈਂ ਇਹ ਕਹਿ ਰਿਹਾ ਕਿ ਜਿਹੜਾ ਇੰਡੀਆ ਨੂੰ ਤੁਸੀਂ ਨਾਲ
ਨਹੀਂ ਨਹੀਂ ਤੁਸੀਂ ਇਸ ਤਰ੍ਹਾਂ ਨਾ ਸਮਝੋ, ਗੱਲ ਲੱਗਦੀ ਇਸ ਤਰ੍ਹਾਂ ਆ ਵੀ ਟਰੂਡੋ ਸਾਹਿਬ ਦੇ ਦੁਆਲੇ ਹੁਣ ਗਲੋਬਲ ਮੇਲ ਵੀ ਹੋਈ ਹੈ, ਇੰਡੀਆ ਵਾਲੇ ਵੀ ਹੋਏ ਆ, ਵੀ ਇੱਕ ਕਮਿਊਨਿਟੀ ਦੇ ਨਾਲ ਹੈ ਹੁਣ ਗਲੋਬਲ ਮੇਲ ਵੀ ਅਫਗਾਨਿਸਤਾਨ ਵਾਲੀ ਖ਼ਬਰ ਕੱਢ ਕੇ ਲਾਇਆ ਨਵੀਂ, ਤੋ ਇਸ ਤਰ੍ਹਾਂ ਜਿਵੇਂ ਲੱਗਦਾ ਜਿਵੇਂ ਕਮਿਊਨਿਟੀ ਦੇ ਨਾਲ ਟਰੂਡੋ ਸਾਹਿਬ ਨੂੰ ਜੋੜਦੇ ਪਿਆ।
ਅੱਛਾ, ਨਹੀਂ ਨਹੀਂ, ਮੈਨੂੰ ਇੱਦਾਂ ਲੱਗਾ ਵੀ ਜਦੋਂ ਤੁਸੀਂ ਕਹਿ ਰਹੇ ਹੁਣ ਇਹ
ਨਹੀਂ 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 ਨਹੀਂ,
ਮੈਂ ਸੋਰੀ ਇੱਕ ਹੀ ਚੀਜ਼ ਇੱਥੇ ਬਸ ਮੈਂ ਗੱਲ ਕਹਾਂਗਾ, ਸੁਖਵਿੰਦਰ ਜੀ ਔਰ ਬਿਰਖ ਸਾਹਿਬ ਤੁਹਾਡੀ ਦੋਨਾਂ ਦੀ ਮੈਂ ਗੱਲਬਾਤ ਸੁਣ ਰਿਹਾ, ਔਰ ਸੁਖਵਿੰਦਰ ਸਾਹਿਬ ਦਾ ਪੁਆਇੰਟ ਬੜਾ ਇੰਪੋਰਟੈਂਟ ਹੈ, ਸੁਖਵਿੰਦਰ ਸਾਹਿਬ ਦਾ ਪੁਆਇੰਟ ਬੜਾ ਇੰਪੋਰਟੈਂਟ ਹੈ, ਔਰ ਮੈਂ ਬਿਰਖ ਸਾਹਿਬ ਦੀ ਗੱਲ ਵੀ ਕਲੀਅਰ ਕਰ ਦਿੰਦਾ ਕਿ ਜਿਹੜਾ ਮਤਲਬ ਕਿ ਗਲੋਬਲ ਮੇਲ ਹੈ ਨਾ, ਉਹ ਇੱਕ ਇੰਡੀਪੈਂਡੈਂਟ ਅਦਾਰਾ ਹੈ, ਮੈਂ ਦੁਬਾਰਾ ਪਹਿਲਾਂ ਵੀ ਕਲੀਅਰ ਕਰਤਾ ਦੁਬਾਰਾ ਕਲੀਅਰ ਕਰਦਾ ਕਿ ਹਾਈਲੀ ਰਿਸਪੈਕਟਡ ਹੈ, ਇੰਡੀਪੈਂਡੈਂਟ ਅਦਾਰਾ ਹੈ ਗਲੋਬਲ ਮੇਲ, ਸੋ ਉਹ ਕਿਸੇ ਦੇ ਪ੍ਰੈਸ਼ਰ ਹੇਠ ਦਬਾਅ ਹੇਠ ਨਹੀਂ ਕੰਮ ਕਰੇਗਾ, ਨਾ ਕੈਨੇਡੀਅਨ ਗਵਰਨਮੈਂਟ ਨਾ ਇੰਡੀਅਨ ਗਵਰਨਮੈਂਟ, ਔਰ ਕਿਸੇ ਦੇ ਪ੍ਰੈਸ਼ਰ ਹੇਠ ਨਹੀਂ ਕੰਮ ਕਰੇਗਾ। ਹਾਂ, ਬਾਕੀ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਿ ਦਵਾਂ ਕਿ ਉਹਨਾਂ ਦੀ ਜਿਹੜੀ ਸਟੋਰੀ ਹਰਦੀਪ ਸਿੰਘ ਨਿੱਜਰ ਬਾਰੇ ਆਈ ਹੈ ਜਾਂ ਈਵਨ ਹਰਜੀਤ ਸੱਜਣ ਸਾਹਿਬ ਬਾਰੇ ਆਈ ਹੈ, ਹੁਣ ਹਰਜੀਤ ਸੱਜਣ ਸਾਹਿਬ ਦੀ ਜਿਹੜੀ ਖ਼ਬਰ ਛਾਪੀ ਹੈ, ਜਿਹੜੀ ਹਰਜੀਤ ਸੱਜਣ ਸਾਹਿਬ ਦੀ ਖ਼ਬਰ ਛਾਪੀ ਹੈ, ਹਰਜੀਤ ਸੱਜਣ ਸਾਹਿਬ ਨੇ ਕਹਿ ਦਿੱਤਾ ਵੀ ਇਹ BS ਹੈ, BS ਤੁਸੀਂ ਸਮਝ ਗਏ ਹੋ, ਮਤਲਬ ਉਹਨਾਂ ਨੇ ਕਿਹਾ ਵੀ
ਬਹੁਤ ਸਮਝ ਗਿਆ, ਮੈਂ ਖੁੱਲ ਕੇ ਕਹਿ ਦਿਆਂ ਬਕਵਾਸ।
ਨਹੀਂ ਨਹੀਂ ਨਹੀਂ, ਪਲੀਜ਼ ਆਪਾਂ ਖੁੱਲ, ਆਪਾਂ ਵਰਡ ਬੜੇ ਰਿਸਪੈਕਟਫੁਲ ਯੂਜ਼ ਕਰਦੇ,
ਮੈਂ ਤਾਂ ਪਬਲਿਕ ਪਰਸਨ ਆ, ਮੈਂ ਪਬਲਿਕ ਨੂੰ ਕਲੀਅਰ ਕਰ ਦਿੰਦਾ, ਪਬਲਿਕ ਚੇਅਰਮੈਨ ਦੇ ਵਿੱਚ ਨਾ ਰਵੇ,
ਇੱਕ ਸੈਕਿੰਡ ਦਿਓ, ਇੱਕ ਸੈਕਿੰਡ ਦਿਓ। ਉਹਨਾਂ ਨੇ ਹਰਜੀਤ ਸੱਜਣ ਸਾਹਿਬ ਨੇ ਮਤਲਬ ਕਹਿਤਾ ਹੈ ਕਿ ਬਿਲਕੁਲ ਗਲਤ ਹੈ ਸਟੋਰੀ, ਉਹ ਨਾਰਾਜ਼ ਵੀ ਹੋਏ ਨੇ ਕਿ ਉਹਨਾਂ ਨੇ ਕਹਿਤਾ ਕਿ ਮੈਂ ਜਿਹੜਾ ਇਹਨੂੰ ਐਡਰੈਸ ਕਰਦਾ ਹੈ ਜਿਹੜੀ ਗਲੋਬਲ ਮੇਲ ਦੀ ਸਟੋਰੀ ਆਈ ਹੈ ਪ੍ਰੈਸ ਕਾਨਫਰੰਸ, ਉਹਨਾਂ ਨੇ ਨਾਮ ਲੈ ਕੇ ਕਿਹਾ ਕਿ ਜਿਹੜੀ ਖ਼ਬਰ ਛਾਪੀ ਇਹਨਾਂ ਨੇ ਮੇਰੇ ਬਾਰੇ, ਉਹ ਕਹਿੰਦੇ ਜੀ ਮੈਂ ਇਹਨੂੰ ਐਡਰੈਸ ਕਰਦਾ, ਹਰਜੀਤ ਸੱਜਣ ਸਾਹਿਬ ਨੇ ਕਹਿਤਾ, ਠੀਕ ਹੈ। ਅੱਛਾ, ਅੱਗੇ ਜਿਹੜੀ ਹਰਦੀਪ ਨਿੱਜਰ ਬਾਰੇ ਖ਼ਬਰ ਆਈ ਹੈ, ਹਰਜੀਤ ਸੱਜਣ ਸਾਹਿਬ ਨੇ ਤਾਂ ਆਪਣੀ ਖ਼ਬਰ ਬਾਰੇ ਕਹਿ ਹੀ ਦਿੱਤਾ, ਲੇਕਿਨ ਜਿਹੜੀ ਹਰਦੀਪ ਨਿੱਜਰ ਬਾਰੇ ਵੀ ਜਿਹੜੀ ਸਟੋਰੀ ਕੀਤੀ ਹੈ ਉਹਨਾਂ ਨੇ, ਦੇਖੋ ਉਹਨਾਂ ਨੇ ਦੋ ਪੱਤਰਕਾਰ ਲਗਾਏ, ਉਹ ਇੰਡੀਆ ਗਏ, ਉਹ ਸਰੀ ਗਏ, ਔਰ ਇੰਡੀਆ ਦੇ ਕੋਡ ਡਾਕੂਮੈਂਟਸ, ਹੁਣ ਉਹ ਕਈ ਚੀਜ਼ਾਂ ਹਾਲਾਂਕਿ ਕੱਢ ਕੇ ਲੈ ਕੇ ਆਈ ਹੈ ਗਲੋਬਲ ਮੇਲ, ਜਿਹੜੀਆਂ ਕਿ ਚੀਜ਼ਾਂ ਸਾਨੂੰ ਵੀ ਨਹੀਂ ਪਤਾ ਸੀਗੀਆਂ। ਮੈਂ ਜੇ ਆਪਣੀ ਗੱਲ ਕਰਾਂ, ਕਈ ਚੀਜ਼ਾਂ ਗਲੋਬਲ ਮੇਲ ਐਸੀਆਂ ਕੱਢ ਕੇ ਲੈ ਆਈ ਹੈ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਸੀਗੀਆਂ, ਠੀਕ ਹੈ ਕਿ ਨਹੀਂ। ਲੇਕਿਨ ਇਸ ਸਭ ਦੇ ਬਾਵਜੂਦ, ਕਿਉਂਕਿ
पैसा लग रहा है पिछे रिसर्च लगती है, लेकिन एक चीज मैं जरूर कहांगा, इस सब दे बावजूद कई बारी जिदा हुण हरदीप निज्जर दा मामला है या हरजीत सज्जन साहब दा मामला है, कई बारी किन्ना भी वड्डा मीडिया अदारा होवे उन्हां नूं कई बार स्टोरी दा कॉन्टेक्स्ट, मैं इस केस दे विच गल नहीं कर रहा, कई बारी उन्हां नूं स्टोरी दा कॉन्टेक्स्ट नहीं समझ आउंदा। फिर भी मैनूं तुसीं फर्ज कर लो मैं जर्नलिस्ट हां, तुसीं मैनूं कहो जी युद्धवीर जी तुसीं आइस हॉकी ते स्टोरी करनी है, आइस हॉकी दी हिस्टरी ते स्टोरी करनी है, मैं अपनी रिसर्च कर लांगा, मैनू टीम दे दोगे, पैसा दे दोगे मैनू, मैं आइस हॉकी ते एक स्टोरी पब्लिश कर सकदा। लेकिन एक बंदा, एक पत्रकार जिहड़ा है जिहड़ा पिछले 30 साल तो आइस हॉकी नू फॉलो कर रहा, मैं आइस फील्ड हॉकी की गल नहीं कर रहा, मैं आइस हॉकी की गल कर रहा, एक कनेडियन पत्रकार जिहड़ा पिछले 30-40 साल तो आइस हॉकी नू फॉलो कर रहा है, उन्हें अखी मैच देखे है सारे, उन्हू सारा कुछ पता है। ਤੁਸੀਂ ਜਿੰਨਾ ਮਰਜ਼ੀ ਯੁੱਧਵੀਰ ਜਸਵਾਲ ਨੂੰ ਪੈਸਾ ਦੇ ਦਿਓ, ਪਿੱਛੇ ਮੇਰੇ ਟੀਮ ਦੇ ਦਿਓ, ਮੈਨੂੰ ਕਹੋ ਜੀ ਤੁਹਾਨੂੰ 15 ਬੰਦੇ ਦਿੱਤੇ ਰਿਸਰਚ ਕਰਕੇ ਦੇਣਗੇ, ਜਿਹੜੀ ਮੇਰੀ ਸਟੋਰੀ ਹੋਏਗੀ ਆਈਸ ਹਾਕੀ ਦੀ ਉਹਦੇ ਚ ਉਹ ਗੱਲ, ਮੈਂ ਆਪਣੇ ਲਈ ਗੱਲ ਕਰ ਰਿਹਾ, ਉਹ ਮੇਰੇ ਵੱਲੋਂ ਉਹ ਗੱਲ ਬਣੇਗੀ ਨੀ ਆਈਸ ਹਾਕੀ ਦੀ।